ਵਾਰ ਚੌਥਵੀਂ ਜਿਸ ਦੀ ਕਥਾ ਵਿਚਾਰ ਆਰੰਭ ਹੋ ਰਹੀ ਹੈ। ਵਾਰ ਚੌਥਵੀਂ ਦੀ ਪੌੜੀ ਪਹਿਲੀ ਵਿੱਚ ਸਤਿਗੁਰੂ ਜੀ ਦੀ ਮਹਿਮਾ ਵਿੱਚ ਗੁਰੂ ਪਾਤਸ਼ਾਹ ਦੀ ਵਡਿਆਈ ਵਿੱਚ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ, ਜਾਣਹੁ ਧਰਤੀ ਧਰਮ ਕੀ ਸੱਚੀ ਧਰਮਸਾਲਾ। ਜੇਹਾ ਬੀਜੈ ਸੋ ਲੁਣੈ ਫਲ ਕਰਮ ਸੰਭਾਲਾ, ਜਿਉ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ। ਜੇਹਾ ਮੂੰਹ ਕਰ ਭਾਲੀਐ ਤੇ ਹੋਵੇ ਖਾਲਾ, ਸੇਵਕ ਦਰਗਹਿ ਸੁਰਖਰੂ ਵੇ ਮੁਖ ਮੂੰਹ ਕਾਲਾ। ਸੇਵਕ ਦਰਗਹਿ ਸੁਰਖਰੂ ਵੇ ਮੁਖ ਮੂੰਹ ਕਾਲਾ। ਗੁਰੂ ਦੀ ਵਡਿਆਈ, ਸਤਿਗੁਰੂ ਦੀ ਮਹਿਮਾ ਉਚਾਰਨ ਕਰਦਿਆਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਵਰਤੇ। ਕਹਿਣ ਲੱਗੇ, ਸਤਿਗੁਰੂ ਤੇ ਦਇਆ ਬਖਸ਼ਿਸ਼ ਦਾ ਘਰ, ਨਿਰਵੈਰਤਾ ਵਾਲਾ ਅਤੇ ਕੀਤੇ ਹੋਏ ਸ਼ੁਭ ਕਰਮਾਂ ਦੇ ਬੇਅੰਤ ਬਖਸ਼ਿਸ਼ਾਂ ਭਰੇ ਫਲ ਸਾਡੀ ਝੋਲੀ ਵਿੱਚ ਪਾਉਂਦਾ ਹੈ। ਜਿਹੜੇ ਸਤਿਗੁਰੂ ਦੇ ਚਰਨਾਂ ਨਾਲ ਜੁੜ ਕੇ ਗੁਰਮੁਖ ਜਨ ਅਰਥਾਤ ਸੇਵਕ ਜਨ, ਗੁਰੂ ਦੇ ਪਿਆਰੇ ਗੁਰਸਿੱਖ ਬਣ ਜਾਂਦੇ ਨੇ, ਉਹ ਗੁਰੂ ਦੇ ਚਰਨਾਂ 'ਚ ਪ੍ਰਵਾਨ ਨੇ। ਜਿਹੜੇ ਮਨ ਦੀ ਮੱਤ ਉੱਤੇ ਚੱਲ ਕੇ ਗੁਰੂ ਤੋਂ ਬੇਮੁਖੀ ਤੁਰੇ ਫਿਰਦੇ ਨੇ, ਉਹ ਮੂੰਹ ਕਾਲੇ ਵਾਲੇ ਲੋਕ ਅਤੇ ਪ੍ਰਲੋਕ ਵਿੱਚ ਠੋਕਰਾਂ ਖਾਂਦੇ ਨੇ। ਪਾਵਨ ਬਚਨ ਉਚਾਰਨ ਕੀਤੇ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਕਹਿਣ ਲੱਗੇ, ਸਤਿਗੁਰੂ ਪੁਰਖ ਅਗੰਮ ਹੈ, ਭਾਵ ਉਸ ਦੀ ਮਹਿਮਾ ਅਪਹੁੰਚ ਹੈ, ਉਸ ਦੀ ਵਡਿਆਈ ਪੂਰਨ ਤੌਰ 'ਤੇ ਵਰਣਨ ਨਹੀਂ ਕੀਤੀ ਜਾ ਸਕਦੀ। ਨਿਰਵੈਰ ਨਿਰਾਲਾ, ਕਿਸੇ ਨਾਲ ਸਤਿਗੁਰੂ ਸਾਡਾ ਵੈਰ ਨਹੀਂ ਰੱਖਦਾ। ਸਾਰੇ ਦੇ ਸਾਰੇ ਸੰਸਾਰ ਜਗਤ ਤੋਂ ਨਿਰਲੇਪ ਹੈ, ਜਗਤ ਤੋਂ ਨਿਰਲੇਪ ਭਾਵ ਮੋਹ ਮਾਇਆ ਤੋਂ, ਪਦਾਰਥਵਾਦ ਤੋਂ ਸਤਿਗੁਰੂ ਪਾਤਸ਼ਾਹ ਜੀ ਨਿਰਲੇਪ ਨੇ। ਸਾਰੇ ਦੀਆਂ ਸਾਰੀਆਂ ਬਖਸ਼ਿਸ਼ਾਂ ਆਪਣੇ ਗੁਰਸਿੱਖ ਪਿਆਰਿਆਂ 'ਤੇ ਕਰਦੇ ਨੇ ਅਤੇ ਗੁਰੂ ਕਿਸੇ ਨਾਲ ਵੈਰ ਨਹੀਂ ਰੱਖਦਾ। ਜਾਣੋ ਧਰਤੀ ਧਰਮ ਕੀ ਸੱਚੀ ਧਰਮਸਾਲਾ, ਧਰਮ ਦੀ ਸੱਚੀ ਧਰਮਸ਼ਾਲ ਰੂਪ ਧਰਤੀ ਜਾਣੋ। ਭਾਵ ਸਤਿਗੁਰੂ ਨੂੰ ਸਮਝੋ ਕਿ ਜਿਵੇਂ ਧਰਤੀ ਦੇ ਵਿੱਚ ਜੋ ਬੀਜੀਏ ਉਹਦਾ ਫਲ ਮਿਲਦਾ ਹੈ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਪਾਸ ਆ ਕੇ, ਸਤਿਗੁਰੂ ਧਰਤੀ ਰੂਪ ਹੈ, ਜਿਹੋ ਜਿਹੀ ਬਿਰਤੀ ਲੈ ਕੇ, ਜਿਹੋ ਜਿਹੀ ਸੋਚ ਲੈ ਕੇ, ਜਿਹੋ ਜਿਹੀ ਭਾਵਨਾ ਲੈ ਕੇ ਸਤਿਗੁਰੂ ਦੀ ਸ਼ਰਨ ਵਿੱਚ ਆਉਂਦੇ ਹਾਂ, ਉਹ ਜਿਹਾ ਹੀ ਫਲ ਪ੍ਰਾਪਤ ਹੋ ਜਾਂਦਾ। ਭਾਈ ਗੁਰਦਾਸ ਜੀ ਨੇ ਬਚਨ ਆਖੇ, ਜਿਹਾ ਬੀਜੈ ਸੋ ਲੁਣੈ, ਲੁਣਿਆਂ ਦਾ ਅਰਥ ਹੁੰਦਾ ਵੱਢਣਾ। ਜਿਹੋ ਜਿਹਾ ਕੋਈ ਬੀਜ ਬੀਜਦਾ ਹੈ, ਉਹ ਜਿਹਾ ਹੀ ਵੱਢਦਾ ਆ। ਫਲ ਕਰਮ ਸੰਭਾਲਾ, ਭਾਵ ਫਲ ਦੀ ਸੰਭਾਲ ਕਰਮਾਂ ਅਨੁਸਾਰ ਹੁੰਦੀ ਹੈ। ਕਰਮ ਹੈ ਬੀਜ, ਅਤੇ ਜਿਹੜਾ ਬੀਜ ਬੀਜਿਆ ਉਹਨੇ ਇੱਕ ਦਿਨ ਫਲਣਾ। ਜੇ ਦਾਖਾਂ ਬੀਜੀਆਂ ਤਾਂ ਦਾਖਾਂ ਉੱਗਣੀਆਂ, ਕਿੱਕਰ ਬੀਜੀ ਹੈ ਤਾਂ ਕਿੱਕਰ ਉੱਗਣੀ। ਸਰੀਰ ਰੂਪੀ ਖੇਤ ਦੇ ਵਿੱਚ ਅੰਮ੍ਰਿਤ ਬੀਜਿਆ ਤਾਂ ਅੰਮ੍ਰਿਤ ਫਲ ਮਿਲੇਗਾ, ਜ਼ਹਿਰ ਬੀਜੀ ਹੈ ਤਾਂ ਜ਼ਹਿਰ ਮਿਲੇ। ਆਪੇ ਬੀਜ ਆਪੇ ਹੀ ਖਾਓ। ਕਹਿੰਦੇ ਸਤਿਗੁਰੂ ਵੀ ਐਸੀ ਧਰਤੀ ਰੂਪ ਹੈ ਕਿ ਉਸ ਦੇ ਵਿੱਚ ਜਿਹੋ ਜਿਹਾ ਵੀ ਬੀਜ ਬੀਜੋਗੇ, ਭਾਵ ਸਤਿਗੁਰੂ ਦੇ ਕੋਲ ਜਿਹੋ ਜਿਹੀ ਵੀ ਭਾਵਨਾ ਲੈ ਕੇ ਆਓਗੇ, ਉਹੋ ਜਿਹਾ ਫਲ ਪ੍ਰਾਪਤ ਹੋ ਜਾਏਗਾ। ਜਿਉਂ ਕਰ ਨਿਰਮਲ ਆਰਸੀ ਜੱਗ ਵੇਖਣ ਵਾਲਾ, ਜਿਸ ਤਰ੍ਹਾਂ ਬੜਾ ਨਿਰਮਲ ਆਰਸੀ, ਆਰਸੀ ਦਾ ਮਤਲਬ ਸ਼ੀਸ਼ਾ, ਬੜਾ ਸਾਫ਼ ਸੁਥਰਾ ਸ਼ੀਸ਼ਾ ਹੈ, ਅਤੇ ਜਗਤ ਉਸ ਵਿੱਚ ਆਪਣਾ ਮੂੰਹ ਵੇਖਦਾ, ਅਤੇ ਜਿਹੋ ਜਿਹਾ ਮੂੰਹ ਉਹਦੇ ਵਿੱਚ ਵੇਖੋਗੇ ਉਹੋ ਜਿਹਾ ਹੀ ਨਜ਼ਰ ਆਏਗਾ। ਭਾਵ ਜਿਸ ਤਰ੍ਹਾਂ ਦਾ ਮੂੰਹ ਹੈਗਾ ਸਾਡਾ, ਸ਼ੀਸ਼ੇ ਨੇ ਉਸੇ ਤਰ੍ਹਾਂ ਦਾ ਵਿਖਾਉਣਾ ਹੈ। ਜਿਹੜਾ ਸਤਿਗੁਰੂ ਹੈ ਉਹ ਇੱਕ ਐਸਾ ਆਰਸੀ ਹੈ, ਭਾਵ ਸ਼ੀਸ਼ਾ ਹੈ। ਸਤਿਗੁਰ ਨੇ ਤੈਨੂੰ ਆਪਣਾ ਆਪ ਵਿਖਾ ਦੇਣਾ, ਆਪਣਾ ਆਪ, ਭਾਵ ਮਨੁੱਖ ਦਾ ਜੋ ਆਪਣਾ ਆਪ ਹੈ, ਜਗਿਆਸੂ ਦਾ। ਸਤਿਗੁਰੂ ਨੇ ਤੈਨੂੰ ਆਪਣਾ ਆਪ ਦਿਖਾ ਦੇਣਾ ਵੀ ਤੂੰ ਕੀ ਹੈ, ਜਿਹੋ ਜਿਹਾ ਤੇਰਾ ਜੀਵਨ ਹੈ। ਸਤਿਗੁਰੂ ਦਾ ਸ਼ਬਦ ਸੁਣ ਕੇ ਵੇਖਿਆ ਜੇ ਸਾਧ ਸੰਗਤ, ਕਿਤੇ ਨਿੰਦਕ ਦੀ ਗੱਲ ਚੱਲ ਰਹੀ ਹੋਵੇ। ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ, ਸੰਤ ਕਾ ਨਿੰਦਕ ਆਰਜਾ ਕਟੈ, ਸੰਤ ਕਾ ਦੁਖਨ ਜਮਤੇ ਨਹੀਂ ਛੁਟੈ, ਇਹ ਤਾਂ ਆਦਿਕ ਬਚਨ ਆਪਾਂ ਸੁਣਦੇ ਹੋਈਏ। ਨਿੰਦਕ ਸੋਧ ਸਾਧ ਵਿਚਾਰਿਆ ਕਹੁਰ ਅਵਦਾਸ ਪਾਪੀ ਨਰਕ ਸੁਧਾਰਿਆ। ਨਿੰਦਾ ਭਲੀ ਕਿਸੇ ਕੀ ਨਾਹੀ ਮਨ ਮੁੱਖ ਮੁਗਧ ਕਰਨ। ਦਾਸ ਵਿੱਚੋਂ ਬਚਨ ਸਾਂਝੇ ਕਰ ਰਿਹਾ। ਕਹਿਣ ਦਾ ਭਾਵ ਕਿ ਨਿੰਦਿਆ ਦੀ ਵਿਚਾਰ ਚੱਲ ਰਹੀ ਹੋਵੇ, ਸ਼ਬਦ ਦੀ ਵਿਚਾਰ ਚੱਲ ਰਹੀ ਹੋਵੇ ਨਿੰਦਿਆ ਦੇ ਬਾਰੇ, ਤੇ ਜਿਹੜਾ ਨਿੰਦਿਆ ਕਰਨ ਵਾਲਾ ਉਹਨੂੰ ਇਹ ਹੋਏਗਾ ਵੀ ਇੱਥੇ ਮੇਰੀ ਗੱਲ ਚੱਲਦੀ ਪਈ। ਕੋਈ ਬੰਦਾ ਰਿਸ਼ਵਤ ਖੋ ਰਿਹਾ, ਭ੍ਰਿਸ਼ਟ ਜੀਵਨ ਵਾਲਾ ਦੂਸਰਿਆਂ ਨਾਲ ਧੋਖਾ ਫਰੇਬ ਕਰਕੇ ਮਾਇਆ ਕਮਾਉਂਦਾ, ਤੇ ਹੁਣ ਗੁਰਮਤ ਦੀ ਬਾਤ ਚੱਲ ਰਹੀ ਹੋਵੇ, ਸ਼ਬਦ ਦੀ ਵਿਚਾਰ ਚੱਲ ਰਹੀ ਹੋਵੇ, ਹੱਕ ਪਰਾਇਆ ਨਾਨਕਾ ਉਸ ਸੂਅਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾਂ ਮੁਰਦਾਰ ਨਾ ਖਾਏ। ਤੋ ਜਿਹੜਾ ਹੁਣ ਪਰਾਇਆ ਹੱਕ ਖਾਣ ਵਾਲਾ ਬੰਦਾ ਦੂਸਰਿਆਂ ਦੇ ਨਾਲ ਜਿਹੜਾ ਧੋਖਾ ਫਰੇਬ ਕਰਦਾ, ਰਿਸ਼ਵਤ ਖੋ ਰਿਹਾ, ਉਹਨੂੰ ਤੇ ਪਤਾ ਲੱਗੇਗਾ ਨਾ ਵੀ ਮੇਰੀ ਗੱਲ ਚੱਲ ਰਹੀ ਹੈ। ਭਾਵ ਜਿਹੋ ਜਿਹਾ ਤੁਹਾਡਾ ਜੀਵਨ ਆ, ਉਹੋ ਜਿਹਾ ਸਤਿਗੁਰੂ ਨੇ ਤੁਹਾਨੂੰ ਤੁਹਾਡਾ ਚਿਹਰਾ ਵਿਖਾ ਦੇਣਾ। ਸਤਿਗੁਰ ਸ਼ੀਸ਼ਾ, ਸ਼ੀਸ਼ੇ ਵਿੱਚ ਜਿਹੋ ਜਿਹਾ ਮੂੰਹ ਵੇਖੋਗੇ ਉਹੋ ਜਿਹਾ ਤੁਹਾਨੂੰ ਆਪਣਾ ਨਜ਼ਰ ਆਊ। ਕਾਲਾ ਰੰਗ ਆ, ਕਾਲਾ ਨਜ਼ਰ ਆਏਗਾ, ਗੋਰਾ ਰੰਗ ਆ, ਗੋਰਾ ਨਜ਼ਰ ਆਏਗਾ। ਕਹਿਣ ਦਾ ਭਾਵ ਜਿਸ ਤਰ੍ਹਾਂ ਦਾ ਤੇਰਾ ਚਿਹਰਾ ਉਸੇ ਤਰ੍ਹਾਂ ਦਾ ਦਿਸੇਗਾ ਸ਼ੀਸ਼ੇ 'ਚ, ਗੁਰੂ ਨੇ ਤੈਨੂੰ ਦਿਖਾ ਦੇਣਾ। ਜੇ ਤੇਰੇ ਪਾਸ ਧਰਮ ਹੈ, ਸਤਿਗੁਰੂ ਆਖੇ ਅੰਮ੍ਰਿਤ ਵੇਲੇ ਉੱਠਣਾ, ਜਿਹੜਾ ਗੁਰਸਿੱਖ ਅੰਮ੍ਰਿਤ ਵੇਲੇ ਉੱਠਦਾ ਹੋਏਗਾ ਉਹਨੂੰ ਪਤਾ ਹੋਏਗਾ ਵੀ ਜੋ ਗੁਰੂ ਦਾ ਬਚਨ ਆ, ਸਤਿਗੁਰ ਨੇ ਕਿਰਪਾ ਕਰਕੇ ਬਖਸ਼ਿਸ਼ ਕਰਕੇ ਉਹ ਸੇਵਾ ਲਈ ਹੋਈ ਆ। ਉਹਨੂੰ ਆਪਣਾ ਮੁੱਖ ਦਿਸੇਗਾ ਸ਼ੀਸ਼ੇ 'ਚ, ਸ਼ਬਦ ਰੂਪੀ ਗੁਰੂ 'ਚ। ਸਤਿਗੁਰੂ ਨੇ ਤੁਹਾਨੂੰ ਉਹ ਕੁਛ ਹੀ ਦਿਖਾਉਣਾ ਜੋ ਤੁਸੀਂ ਹੈਗੇ ਜੀ। ਇਸ ਲਈ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ, ਜਿਉਂ ਕਰ ਨਿਰਮਲ ਆਰਸੀ ਜਗ ਵੇਖਣ ਵਾਲਾ। ਜਗਤ ਵੇਖਣ ਵਾਲਾ, ਜਗਤ ਨੇ ਮੂੰਹ ਤੱਕਣਾ ਗੁਰੂ ਰੂਪ ਸ਼ੀਸ਼ੇ 'ਚ। ਜੇ ਮਨਮੁਖਤਾ ਭਰਿਆ ਜੀਵਨ ਹੈ ਤੇ ਗੁਰੂ ਦੱਸੇਗਾ ਵੀ ਤੂੰ ਮਨਮੁਖ ਹੈ। ਜੇ ਗੁਰਮੁਖਤਾਈ ਹੈ ਤੇਰੇ ਅੰਦਰ, ਸਤਿਗੁਰੂ ਦੱਸਣਗੇ ਤੇਰੇ ਅੰਦਰ ਗੁਰਮੁਖਤਾਈ ਹੈ। ਇਸ ਲਈ ਭਾਈ ਗੁਰਦਾਸ ਜੀ ਬਚਨ ਵਰਤਦੇ ਨੇ, ਜਿਹਾ ਮੂੰਹ ਕਰ ਭਾਲੀ ਹੈ ਇਹੋ ਵਿਖਾਲਾ। ਜਿਹੋ ਜਿਹਾ ਮੂੰਹ ਕਰਕੇ ਸ਼ੀਸ਼ਾ ਵੇਖੋਗੇ ਤੇ ਇਹੋ ਜਿਹਾ ਵਿਖਾਲਦਾ। ਇੱਧਰ ਉੱਧਰ ਨੂੰ ਮੂੰਹ ਨੱਕ ਮਰੋੜ ਕੇ ਵੇਖੋਗੇ ਉਸ ਤਰ੍ਹਾਂ ਦੇ ਵਿੱਚ ਦਿਸੇ। ਜਿਸ ਤਰ੍ਹਾਂ ਦਾ ਸ਼ੀਸ਼ੇ 'ਚ ਤੱਕੋਗੇ ਉਸੇ ਤਰ੍ਹਾਂ ਦਾ ਚਿਹਰਾ ਮੋਹਰਾ ਸਰੀਰ ਨਜ਼ਰ ਆਏਗਾ। ਸੇਵਕ ਦਰਗ ਹੈ ਸੁਰਖਰੂ ਬੇਮੁਖ ਮੂੰਹ ਕਾਲਾ। ਜਿਹੜਾ ਸੇਵਕ ਆ ਉਹ ਮਾਲਕ ਪਰਮਾਤਮਾ ਦੀ ਦਰਗਾਹ ਦੇ ਵਿੱਚ ਸੁਰਖਰੂ, ਭਾਵ ਸੁਖਦਾਈ ਜੀਵਨ ਸੰਸਾਰ ਵਿੱਚ ਵੀ ਜੀਂਦਾ, ਪਰਮਾਤਮਾ ਦੀ ਦਰਗਾਹ ਵਿੱਚ ਵੀ ਸੁਖੀ ਹੀ ਰਹਿੰਦਾ, ਇੱਜ਼ਤ ਦੇ ਨਾਲ ਜਾਂਦਾ ਪ੍ਰਭੂ ਦੀ ਦਰਗਾਹ 'ਚ। ਪਰ ਜਿਹੜਾ ਬੇਮੁੱਖ ਬੰਦਾ ਹੈ ਉਹ ਲੋਕ ਦੇ ਵਿੱਚ ਵੀ ਠੋਕਰਾਂ ਖਾਂਦਾ ਰਿਹਾ, ਪਰਮਾਤਮਾ ਦੀ ਦਰਗਾਹ ਵਿੱਚ ਵੀ ਮੂੰਹ ਕਾਲਾ। ਪਾਤਸ਼ਾਹ ਪਾਵਨ ਬਾਣੀ 'ਚ ਬਚਨ ਆਖਦੇ ਨੇ, ਸਤਿਗੁਰ ਤੇ ਜੋ ਮੂੰਹ ਫੇਰੇ ਤੇ ਬੇਮੁੱਖ ਬੁਰੇ ਦਸਨ, ਅੰਨ ਦਿਨ ਵੱਧੇ ਮਾਰੀਅਨ ਫਿਰ ਵੇਲਾ ਨਾ ਲਹਨ। ਇਸ ਲਈ ਜਿਹੜੇ ਮਨ ਦੀ ਮੱਤ ਉੱਤੇ ਚੱਲਣ ਵਾਲੇ ਨੇ ਸਾਧ ਸੰਗਤ, ਉਹ ਸੰਸਾਰ ਜਗਤ ਦੇ ਵਿੱਚ ਬੇਮੁੱਖ ਹੈ, ਉਹਨਾਂ ਨੂੰ ਬੇਮੁੱਖ ਕਰਕੇ ਜਾਣਿਆ ਜਾਂਦਾ। ਨਾ ਸੰਸਾਰ ਦੇ ਵਿੱਚ ਜੀਵਨ ਦਾ ਆਨੰਦ ਮਾਣ ਸਕੇ, ਪਰਮਾਤਮਾ ਦੀ ਦਰਗਾਹ 'ਚ ਵੀ ਭਾਈ ਗੁਰਦਾਸ ਜੀ ਕਹਿੰਦੇ ਬੇਮੁੱਖ ਮੂੰਹ ਕਾਲਾ। ਬੇਮੁੱਖ ਬੰਦੇ ਦਾ ਮੂੰਹ ਜਿਹੜਾ ਪਰਮਾਤਮਾ ਦੀ ਦਰਗਾਹ ਵਿੱਚ ਵੀ ਕਾਲਾ ਹੀ ਰਹਿੰਦਾ। ਇਸ ਲਈ ਜਿਹੜਾ ਸਤਿਗੁਰੂ ਆ ਉਹ ਤਾਂ ਬਖਸ਼ਿਸ਼ਾਂ ਦਾ ਭੰਡਾਰਾ ਹੈ, ਸਤਿਗੁਰੂ ਤਾਂ ਰਹਿਮਤ ਦਾ ਭੰਡਾਰਾ ਹੈ, ਸਤਿਗੁਰੂ ਸਾਰਿਆਂ 'ਤੇ ਦਇਆ ਬਖਸ਼ਿਸ਼ ਕਰਦਾ। ਪਰ ਜਿਹੜਾ ਮਨਮੁੱਖ ਆ, ਮਨ ਦੀ ਮੱਤ ਉੱਤੇ ਚੱਲਣ ਵਾਲਾ ਸਾਧ ਸੰਗਤ, ਉਹ ਗੁਰੂ ਦੇ ਬਚਨਾਂ ਦਾ ਅਸਰ ਕਬੂਲਦਾ ਨਹੀਂ ਹੈ। ਐਂ ਜੀਵਨ ਜਿਵੇਂ ਪੱਥਰ ਬਣ ਗਿਆ, ਉਹਦਾ ਪੱਥਰ ਦੇ ਉੱਤੇ ਜਿਤਨਾ ਮਰਜ਼ੀ ਪਾਣੀ ਪਾਈ ਜਾਓ ਨਰਮ ਨਹੀਂ ਹੁੰਦਾ। ਇਸ ਲਈ ਜਿਹੜਾ ਮਨ ਦੀ ਮੱਤ ਉੱਤੇ ਚੱਲਣ ਵਾਲਾ ਗੁਰੂ ਤੋਂ ਬੇਮੁੱਖ ਆ। ਭਗਤ ਕਬੀਰ ਸਾਹਿਬ ਜੀ ਨੇ ਵੀ ਬਚਨ ਵਰਤੇ, ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾਂ ਮਹਿ ਚੂਕ, ਅੰਧੇ ਏਕ ਨਾ ਲੱਗ ਗਈ, ਜਿਉਂ ਬਾਂਸ ਵਜਾਈਐ ਫੂਕ। ਗੁਰੂ ਨਿਰਵੈਰ ਆ, ਗੁਰੂ ਕਿਸੇ ਨਾਲ ਵੈਰ ਨਹੀਂ ਕਰਦਾ। ਪਰ ਇਹ ਚੇਤੇ ਰੱਖਣਾ, ਜਿਹੜੀ ਧਰਤੀ ਆ, ਧਰਤੀ ਹੁਣ ਕਿਹੜੀ ਕਿਸੇ ਨਾਲ ਵੈਰ ਕਰਦੀ? ਧਰਤੀ ਕਿਸੇ ਨਾਲ ਵੈਰ ਤਾਂ ਨਹੀਂ ਰੱਖਦੀ ਨਾ, ਪਰ ਧਰਤੀ ਵਿੱਚ ਜਿਹੋ ਜਿਹਾ ਬੀਜ ਬੀਜੋਗੇ ਉਹੋ ਜਿਹਾ ਉੱਗਣਾ ਤਾਂ ਆਈ ਹੈ ਨਾ। ਇਸੇ ਤਰ੍ਹਾਂ ਜਿਹੜਾ ਸਤਿਗੁਰੂ ਹੈ, ਭਾਈ ਗੁਰਦਾਸ ਜੀ ਕਹਿੰਦੇ ਜਿਹੜਾ ਸਾਡਾ ਸਤਿਗੁਰ ਆ, ਸਤਿਗੁਰ ਪੁਰਖ ਅਗੰਮ ਹੈ ਨਿਰਵੈਰ ਨਿਰਾਲਾ। ਗੁਰੂ ਨਿਰਵੈਰ ਆ, ਪਰ ਇਹ ਜ਼ਰੂਰ ਚੇਤੇ ਰੱਖਣਾ ਕਿ ਜਿਹੋ ਜਿਹਾ ਕਰਮ ਤੂੰ ਬੀਜਿਆ ਉਹਦਾ ਫਲ ਤੈਨੂੰ ਵੱਢਣਾ ਹੀ ਪਏਗਾ। ਜਿਹਾ ਬੀਜਿਆ ਸੋ ਲੁਣੈ ਕਰਮਾਂ ਸੰਦੜਾ ਖੇਤ। ਸਤਿਗੁਰ ਦਾਤਾ ਦਇਆਲ ਹੈ, ਜਿਸ ਨੂੰ ਦਇਆ ਸਦਾ ਹੋਏ, ਸਤਿਗੁਰ ਅੰਦਰੋਂ ਨਿਰਵੈਰ ਹੈ, ਸਭ ਦੇਖੈ ਬ੍ਰਹਮ ਇੱਕ ਸੋਏ। ਨਿਰਵੈਰਾਂ ਨਾਲ ਜੇ ਵੈਰ ਚਲਾਏ ਦੇ, ਤਿੰਨ ਵਿੱਚੋਂ ਤਿਸਟਿਆ ਨਾ ਕੋਏ। ਸਤਿਗੁਰ ਸਭਨਾ ਦਾ ਭਲਾ ਮਨਾਏ ਦਾ, ਤਿਸ ਦਾ ਬੁਰਾ ਕਿਉਂ ਹੋਏ? ਸਤਿਗੁਰ ਸਭਨਾਂ ਦਾ ਭਲਾ ਬਣਾਏਗਾ, ਉਹ ਸਾਰੇ ਜਗਤ ਦਾ ਭਲਾ ਮੰਗਦਾ, ਉਹ ਸਾਰੇ ਸੰਸਾਰ ਦਾ ਭਲਾ ਕਰਦਾ। ਇਸ ਲਈ ਜਿਹੜਾ ਬੇਮੁੱਖ ਇਨਸਾਨ ਹੈ, ਮਨ ਦੀ ਮੱਤ ਉੱਤੇ ਚੱਲਣ ਵਾਲਾ, ਉਹ ਆਪਣੇ ਆਪ ਹੀ ਠੋਕਰਾਂ ਖਾ ਰਿਹਾ। ਪੁੰਨੀ ਪਾਪੀ ਆਖਣ ਨਾਹੀਂ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਓ। ਆਪਣੇ ਬੀਜੇ ਦਾ ਫਲ ਆਪ ਖਾਂਦਾ ਅਤੇ ਮਾਲਕ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਆਉਂਦਾ ਜਾਂਦਾ, ਜੰਮਦਾ ਅਤੇ ਮਰਦਾ ਰਹਿੰਦਾ। ਜਿਹੜਾ ਬੇਮੁੱਖ ਬੰਦਾ, ਉਹਦੇ ਵਾਸਤੇ ਰੱਬ ਦਾ ਹੁਕਮ ਹੀ ਇਹ ਹੈ ਕਿ ਉਹਨੇ ਆਉਂਦੇ ਅਤੇ ਜਾਂਦੇ ਰਹਿਣਾ, ਜੰਮਦੇ ਅਤੇ ਮਰਦੇ ਰਹਿਣਾ, ਠੋਕਰਾਂ ਹੀ ਖਾਂਦਾ। ਇਸ ਲਈ ਭਾਈ ਸਾਹਿਬ ਜੀ ਬਚਨ ਵਰਤ ਰਹੇ ਨੇ, ਸੇਵਕ ਦਰਗਹਿ ਸੁਰਖਰੂ ਬੇਮੁੱਖ ਮੂੰਹ ਕਾਲਾ। ਜਿਹੜਾ ਸੇਵਕ ਆ, ਪ੍ਰਭੂ ਦੀ ਦਰਗਾਹ ਵਿੱਚ ਇੱਜ਼ਤ ਦੇ ਨਾਲ ਸਤਿਕਾਰ ਦੇ ਨਾਲ ਜਾਂਦਾ, ਬੇਮੁੱਖ ਦਾ ਮੂੰਹ ਕਾਲਾ ਹੀ ਹੁੰਦਾ ਹੈ। ਵਾਰ ਚੌਥਵੀਂ ਪੌੜੀ ਦੂਜੀ ਵਿੱਚ ਪਾਵਨ ਪਵਿੱਤਰ ਬਚਨ ਉਚਾਰਨ ਕਰ ਰਹੇ ਨੇ, ਜੋ ਗੁਰ ਗੋਪੈ ਆਪਣਾ ਕਿਉਂ ਸਿੱਜੈ ਚੇਲਾ, ਸੰਗਲ ਘੱਤ ਚਲਾਈਐ ਜਮ ਪੰਥ ਅਕੇਲਾ, ਲਹਿ ਸਜਾਈ ਨਰਕ ਵਿੱਚ ਉਹ ਖਰਾ ਦੁਹੇਲਾ, ਲੱਖ ਚੁਰਾਸੀ ਪਾਉਂਦਿਆਂ ਫਿਰ ਹੋਏ ਨਾ ਮੇਲਾ, ਜਨਮ ਪਦਾਰਥ ਹਾਰਿਆ ਜਿਉਂ ਜੂਏ ਖੇਲਾ, ਹੱਥ ਮਰੋੜੈ ਸਿਰ ਤੁਣੈ ਉਹ ਲਹਿ ਨਾ ਵੇਲਾ, ਹੱਥ ਮਰੋੜੈ ਸਿਰ ਤੁਣੈ ਉਹ ਲਹਿ ਨਾ ਵੇਲਾ। ਜੋ ਗੁਰ ਗੋਪੈ ਆਪਣਾ ਕਿਉਂ ਸਿੱਜੈ ਚੇਲਾ, ਗੋਪੈ ਦਾ ਅਰਥ ਹੁੰਦਾ ਛਪਾਉਣਾ। ਜੋ ਗੁਰ ਗੋਪੈ ਆਪਣਾ ਕਿਉਂ ਸਿੱਜੈ ਚੇਲਾ, ਜਿਹੜਾ ਚੇਲਾ ਗੁਰੂ ਦਾ ਸਿੱਖ ਬਣ ਕੇ ਫਿਰ ਆਪਣੇ ਗੁਰੂ ਨੂੰ ਛਪਾ ਕੇ ਤੇ ਆਪ ਹੁਦਰਾ ਹੋ ਜਾਵੇ, ਭਾਵ ਗੁਰੂ ਦੀ ਪੂਜਾ ਛੱਡ ਕੇ ਤੇ ਆਪਣੀ ਪੂਜਾ ਕਰਾਉਣ ਲੱਗ ਪਵੇ, ਉਹ ਸੰਸਾਰ ਜਗਤ ਦੇ ਵਿੱਚੋਂ ਮੁਕਤ ਨਹੀਂ ਹੋ ਸਕਦਾ। ਭਾਵ ਉਹ ਜੀਵਨ ਦੀ ਬਾਜੀ ਸਿੱਜ ਕੇ, ਜੀਵਨ ਦੀ ਬਾਜੀ ਜਿੱਤ ਕੇ ਨਹੀਂ ਜਾ ਸਕਦਾ। ਸੰਗਲ ਘੱਤ ਚਲਾਈਏ ਜਮ ਪੰਥ ਅਕੇਲਾ, ਮਤਲਬ ਸੰਗਲ ਗਲ ਚ ਪਾ ਕੇ ਜਮਾਂ ਦੇ ਮਾਰਗ ਤੇ, ਜਮਾਂ ਦੇ ਰਾਹ ਤੇ ਇਕੱਲਾ ਛੱਡ ਦੇਈਦਾ ਉਹਨੂੰ, ਫਿਰ ਗੁਰੂ ਉਹਦੀ ਸਹਾਇਤਾ ਨਹੀਂ ਕਰਦਾ, ਗੁਰੂ ਉਹਦੀ ਬਾਂਹ ਨਹੀਂ ਫੜਦਾ। ਲਹਿ ਸਜਾਈ ਨਰਕ ਵਿੱਚ ਉਹ ਖਰਾ ਦੁਹੇਲਾ, ਉਹ ਨਰਕ ਦੀ ਪੀੜਾ ਸਹਾਰਦਾ ਅਤੇ ਸਦਾ ਵਾਸਤੇ ਦੁਖੀ ਹੁੰਦਾ। ਲੱਖ ਚੁਰਾਸੀ ਪਾਉਂਦਿਆਂ ਫਿਰ ਹੋਏ ਨਾ ਮੇਲਾ, 84 ਲੱਖ ਜੂਨਾਂ ਦੀ ਫਾਈ ਉਹਦੇ ਗਲ ਦੇ ਵਿੱਚ ਪੈ ਜਾਂਦੀ ਹੈ। ਭਾਈ ਗੁਰਦਾਸ ਜੀ ਕਹਿੰਦੇ ਫਿਰ ਗੁਰੂ ਨਾਲ ਮਿਲਾਪ ਨਹੀਂ ਹੁੰਦਾ, ਭਾਵ ਬੀਤਿਆ ਵੇਲਾ ਹੱਥ ਨਹੀਂ ਆਉਂਦਾ। ਕਿਹੜਾ ਬੰਦਾ? ਉਹ ਬੰਦਾ ਜਿਹੜਾ ਕਦੇ ਗੁਰੂ ਦਾ ਚੇਲਾ ਅਖਵਾਉਂਦਾ ਸੀ, ਗੁਰੂ ਗੁਰੂ ਜਪਦਾ ਸੀ, ਗੁਰੂ ਦੇ ਚਰਨਾਂ ਨਾਲ ਜੁੜਦਾ ਸੀ, ਪਰ ਸਮਾਂ ਪਾ ਕੇ ਆਪ ਉਧਰਾ ਹੋ ਗਿਆ ਤੇ ਆਪ ਉਧਰਾ ਹੋ ਕੇ ਆਪਣੀ ਪੂਜਾ ਕਰਾਉਣ ਲੱਗ ਪਿਆ, ਆਪ ਗੱਦੀ ਲਾ ਕੇ ਬਹਿ ਗਿਆ, ਆਪਣੀ ਪੂਜਾ ਕਰਵਾਉਣ ਲੱਗ ਪਿਆ। ਗੁਰੂ ਨੂੰ ਭਾਵੇਂ ਕੋਈ ਮੰਨੇ ਭਾਵੇਂ ਨਾ ਮੰਨੇ, ਉਹ ਕਹਿੰਦਾ ਮੇਰੇ ਕੋਲ ਜ਼ਰੂਰ ਆਓ, ਆਪਣੀ ਪੂਜਾ ਆਪ ਹੀ ਦਾਨ ਦਸ਼ਣਾ ਸੰਗਤਾਂ ਕੋਲੋਂ ਲੈਣ ਲੱਗ ਪਿਆ। 4 ਟਕਿਆਂ ਦੀ ਖਾਤਰ, ਧਨ ਮਾਇਆ ਦੀ ਖਾਤਰ ਗੁਰ ਗੋਪੇ ਗੁਰੂ ਨੂੰ ਛਪਾ ਦਿੱਤਾ, ਗੁਰੂ ਨੂੰ ਲੁਕਾ ਦਿੱਤਾ। ਲੁਕਾ ਦਿੱਤਾ ਭਾਵ ਗੁਰੂ ਦੀ ਪੂਜਾ ਛੱਡ ਦਿੱਤੀ ਹੈ। ਭਾਈ ਗੁਰਦਾਸ ਜੀ ਕਹਿੰਦੇ ਐਸਾ ਇਨਸਾਨ 84 ਲੱਖ ਜੂਨਾਂ ਦੇ ਵਿੱਚ ਪੈ ਗਿਆ ਤੇ ਸੰਸਾਰ ਜਗਤ ਦੇ ਵਿੱਚ ਉਹ ਬੰਦਾ ਫਿਰ ਠੋਕਰਾਂ ਖਾਂਦਾ, ਉਹਦੀ ਹਾਲਤ। ਧੰਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦੱਸੀ ਹੈ, ਭਾਈ ਗੁਰਦਾਸ ਜੀ ਨੇ ਤੇ ਦੱਸ ਦਿੱਤਾ ਕਿ ਜਿਹੜਾ ਆਪਣੀ ਪੂਜਾ ਕਰਾਉਣ ਲੱਗ ਪਿਆ, 84 ਜੂਨਾਂ ਚ ਭਟਕਦਾ, ਨਰਕਾਂ ਦੇ ਵਿੱਚ ਸਜ਼ਾ ਭੋਗਦਾ, ਗਲ ਸੰਗਲ ਪਾ ਕੇ ਜਮਾਂ ਦੇ ਮਾਰਗ ਦੇ ਉੱਤੇ ਛੱਡ ਦਿੱਤਾ ਜਾਂਦਾ, ਉਹਨੂੰ ਜੀਵਨ ਦੇ ਵਿੱਚ ਕਾਮਯਾਬ ਨਹੀਂ ਹੁੰਦਾ, ਪਰਮਾਤਮਾ ਦੀ ਦਰਗਾਹ ਵਿੱਚ ਵੀ ਐਸਾ ਮਨਮੁੱਖ ਬੰਦਾ ਜਿਹੜਾ ਉਹ ਜੀਵਨ ਦੀ ਬਾਜੀ ਹਾਰ ਕੇ ਜਾਂਦਾ ਹੈ, ਜਨਮ ਪਦਾਰਥ ਹਾਰਿਆ ਜਿਉਂ ਜੂਏ ਖੇਲਾ। ਮਨੁੱਖਾ ਜਨਮ ਦੀ ਬਾਜੀ ਹਾਰ ਕੇ ਚਲੇ ਜਾਂਦਾ, ਜਿਹੜਾ ਕੀਮਤੀ ਜਨਮ, ਮਸਾਂ ਕਿਤੇ ਮਨੁੱਖਾ ਜਨਮ ਰੂਪੀ ਪਦਾਰਥ ਹੱਥ ਲੱਗਾ ਸੀ, ਸਮਝੋ ਜਿਵੇਂ ਜੂਏ ਦੇ ਵਿੱਚ ਹਾਰ ਕੇ ਚਲਾ ਗਿਆ ਸੰਸਾਰ। ਧੰਨ ਗੁਰੂ ਰਾਮਦਾਸ ਪਾਤਸ਼ਾਹ ਐਸੇ ਬੰਦੇ ਦੀ ਹਾਲਤ ਦੱਸਦੇ, ਜਿਹੜਾ ਗੁਰੂ ਤੋਂ ਬੇਮੁਖ ਆ, ਸਤਿਗੁਰੂ ਨੂੰ ਛੁਪਾ ਕੇ ਆਪਣੀ ਪੂਜਾ ਕਰਾਉਂਦਾ। ਸਤਿਗੁਰ ਨੂੰ ਭਾਵ ਪਿੱਛੇ ਛੱਡ ਦਿੱਤਾ, ਆਪ ਮੱਥੇ ਟਿਕਵਾਉਣ ਲੱਗ ਪਿਆ, ਆਪ ਨਮਸਕਾਰਾਂ ਕਰਾਉਣ ਲੱਗ ਪਿਆ, ਆਪ ਸੰਗਤਾਂ ਕੋਲੋਂ ਭੇਟਾਵਾਂ ਲੈਣ ਲੱਗ ਪਿਆ। ਸਤਿਗੁਰੂ ਗੁਰੂ ਰਾਮਦਾਸ ਦਾਤਾ ਜੀ ਦਾ ਫਰਮਾਨ ਹੈ, ਪੂਰੇ ਗੁਰ ਕਾ ਹੁਕਮ ਨਾ ਮੰਨੇ, ਉਹ ਮਨਮੁਖ ਅਗਿਆਨ ਮੁੱਠਾ ਬਿਖ ਮਾਇਆ, ਉਸ ਅੰਦਰ ਕੂੜ ਕੂੜੋ ਕਰ ਬੁੱਝੈ, ਅਣਹੋਂ ਦੇ ਝਗੜੇ ਦਈਏ ਉਸ ਦੇ ਗਲ ਪਾਇਆ, ਉਹ ਗੱਲ ਫਰੋਸ਼ੀ ਕਰੇ ਬਹੁ ਤੇਰੀ। ਗੱਲਾਂ ਬੜੀਆਂ ਚੋਪੜੀਆਂ ਕਰਦਾ ਉਹ ਮਨਮੁੱਖ ਬੰਦਾ, ਗੁਰੂ ਦੀ ਪੂਜਾ ਤੇ ਕਰਵਾਉਂਦਾ ਨਹੀਂ, ਆਪਣੇ ਆਪ ਨੂੰ ਅੱਗੇ ਰੱਖ ਕੇ ਬੈਠਾ। ਕਹਿਣ ਲੱਗੇ ਉਹ ਗੱਲ ਫਰੋਸ਼ੀ ਕਰੇ ਬਹੁ ਤੇਰੀ, ਉਸ ਦਾ ਬੋਲਿਆ ਕਿਸੇ ਨਾ ਭਾਇਆ, ਉਹ ਘਰ ਘਰ ਹੰਡੈ ਜਿਉਂ ਰੰਨ ਦੁਆਗਣ, ਉਸ ਨਾਲ ਮੂੰਹ ਜੋੜੇ ਉਸ ਧੀ ਲੱਛਣ ਲਾਇਆ। ਜਿਹੜਾ ਉਹਦੀ ਸੰਗਤ ਵਿੱਚ ਆਏਗਾ, ਉਹਦੇ ਨਾਲ ਗਲਵਕੜੀਆਂ ਪਾ ਕੇ ਮਿਲ ਬੈਠੇਗਾ ਐਸੇ ਮਨਮੁਖ ਨਾਲ, ਉਹਨੂੰ ਵੀ ਆਪਣੇ ਅਰਗੇ ਲੱਛਣ ਹੀ ਲਾ ਦੇਗਾ, ਆਪਣੇ ਰਾਹ ਤੇ ਨਰਕਾਂ ਦੇ ਰਸਤੇ ਤੇ ਤੋਰ ਦੇਗਾ ਸੰਗੀਆਂ ਸਾਥੀਆਂ ਨੂੰ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਜਿਹੜੇ ਗੁਰਮੁਖ ਜਾਣੇ ਐਸੇ ਮਨਮੁਖ ਬੇਮੁਖ ਬੰਦੇ ਦੀ ਸੰਗਤ ਵਿੱਚ ਨਹੀਂ ਬੈਠਦੇ। ਗੁਰਮੁਖ ਹੋਏ ਸੋ ਅਲਿਪਤੋ ਵਰਤੈ, ਉਸ ਦਾ ਪਾਸ ਛੱਡ ਗੁਰ ਪਾਸ ਬਹਿ ਜਾਇਆ। ਜਿਹੜੇ ਗੁਰਮੁਖ ਜਾਣ ਉਹ ਗੁਰੂ ਦੇ ਪਾਸ ਹੀ ਬੈਠਦੇ। ਹੁਣ ਸਪਸ਼ਟ ਕੀਤਾ ਗੁਰੂ ਰਾਮਦਾਸ ਦਾਤਾ ਜੀ ਨੇ, ਜੋ ਗੁਰ ਗੋਪੇ ਆਪਣਾ, ਜਿਹੜਾ ਆਪਣੇ ਗੁਰੂ ਨੂੰ ਤੇ ਛੁਪਾ ਦਿੰਦਾ, ਛੁਪਾ ਦਿੰਦਾ ਦਾ ਭਾਵ ਸਤਿਗੁਰ ਨੂੰ ਦੂਸਰੇ ਨੰਬਰ ਤੇ ਰੱਖ ਦਿੱਤਾ, ਪਿੱਛੇ ਆਪਣੀ ਪੂਜਾ ਕਰਾਉਣ ਲੱਗ ਪਿਆ। ਜੋ ਗੁਰ ਗੋਪੈ ਆਪਣਾ ਸੋ ਭਲਾ ਨਾਹੀਂ ਪੰਚੋ, ਉਨ ਲਾਹਾ ਮੂਲ ਸਭ ਗਵਾਇਆ, ਪਹਿਲਾਂ ਆਗਮ ਨਿਗਮ ਨਾਨਕ ਆਖ ਸੁਣਾਏ, ਪੂਰੇ ਗੁਰ ਕਾ ਬਚਨ ਉੱਪਰ ਆਇਆ, ਗੁਰਸਿੱਖਾਂ ਵਡਿਆਈ ਭਾਵੈ ਗੁਰ ਪੂਰੇ ਕੀ, ਮਨ ਮੁੱਖਾ ਉਹ ਵੇਲਾ ਹੱਥ ਨਾ ਆਇਆ। ਜਿਹੜੇ ਗੁਰੂ ਦੀ ਸ਼ਰਨ ਪਏ ਨਾ, ਉਹਨਾਂ ਨੂੰ ਆਪਣੇ ਗੁਰੂ ਦੀ ਵਡਿਆਈ ਹੀ ਚੰਗੀ ਲੱਗਦੀ ਹੈ, ਗੁਰਸਿੱਖਾਂ ਨੂੰ ਆਪਣੇ ਗੁਰੂ ਦੀ ਮਹਿਮਾ ਹੀ ਚੰਗੀ ਲੱਗਦੀ ਹੈ। ਪਰ ਜਿਹੜਾ ਮਨਮੁੱਖ ਆ ਉਹ ਸੰਸਾਰ ਜਗਤ ਵਿੱਚ ਠੁਕਰਾਂ ਹੀ ਖਾਂਦਾ, ਚਾਰ ਟਕਿਆਂ ਦੀ ਖਾਤਰ ਰੋਟੀਆਂ ਕਾਰਨ ਪੂਰੇ ਤਾਲ ਆਪ ਪਛਾੜੇ ਧਰਤੀ ਨਾਲ, ਰੋਟੀਆਂ ਦੀ ਖਾਤਰ ਚਾਰ ਟਕਿਆਂ ਤੇ ਦੌਲਤ ਪੈਸੇ ਦੀ ਖਾਤਰ ਜੋ ਸਤਿਗੁਰੂ ਪਾਤਸ਼ਾਹ ਦੀ ਵਡਿਆਈ ਘਟਾਉਂਦਾ, ਐਸਾ ਮਨਮਤੀਆ ਬੇਮੁੱਖ ਸੰਸਾਰ ਜਗਤ ਵਿੱਚ ਠੁਕਰਾਂ ਖਾਂਦਾ। ਭਾਈ ਗੁਰਦਾਸ ਜੀ ਕਹਿੰਦੇ ਨਰਕਾਂ ਵੱਲ ਧੱਕਿਆ ਜਾਂਦਾ। ਇੱਕ ਬਚਨ ਆਪ ਗੁਰੂ ਪਿਆਰਿਓ ਸੰਗਤਾਂ ਨਾਲ ਸਾਂਝਾ ਕਰਦੇ ਹਾਂ। ਅਨੰਦਪੁਰ ਸਾਹਿਬ ਦੀ ਧਰਤੀ ਤੇ ਅਨੰਦਪੁਰ ਸਾਹਿਬ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਜੀ ਦੇ ਪਾਸ ਇੱਕ ਸੇਵਕ ਸੀ, ਉਹਦਾ ਨਾਂ ਸੀ ਨੰਦ ਚੰਦ। ਅਨੰਦਪੁਰ ਸਾਹਿਬ ਕੁਝ ਉਦਾਸੀ ਸਾਧੂ ਆਏ, ਉਦਾਸੀ ਮਹਾਤਮਾ। ਇਹ ਬਚਨ ਭਾਈ ਸਾਹਿਬ ਭਾਈ ਕਾਨ ਸਿੰਘ ਨਾਭਾ ਨੇ ਇੱਕ ਜਗ੍ਹਾ ਤੇ ਬੜਾ ਸੋਹਣਾ ਲਿਖਿਆ। ਕਹਿੰਦੇ ਵੀ ਉਦਾਸੀ ਸਾਧੂ, ਉਹਨਾਂ ਬੜੀ ਮਿਹਨਤ ਕੀਤੀ, ਭਜਨ ਬੰਦਗੀ ਵਾਲੇ ਸੀ ਤੇ ਬੜੀ ਮਿਹਨਤ ਦੇ ਨਾਲ, ਬੜੀ ਮੁਸ਼ਕਤ ਦੇ ਨਾਲ ਉਹਨਾਂ ਨੇ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਹੱਥਾਂ ਨਾਲ ਲਿਖਿਆ। ਉਸ ਵਕਤ ਤੱਕ ਸਾਧ ਸੰਗਤ ਭਾਵੇਂ ਇਤਿਹਾਸ ਵਿੱਚ ਬਹੁਤ ਘੱਟ ਆਪਾਂ ਜ਼ਿਕਰੇ ਪੜ੍ਹਦੇ ਹਾਂ, ਪਰ ਇਹ ਸੱਚਾਈ ਹੈ ਕਿ ਉਸ ਵਕਤ ਤੱਕ ਗੁਰੂ ਗ੍ਰੰਥ ਸਾਹਿਬ ਦੇ ਉਤਾਰੇ ਹੋ ਚੁੱਕੇ ਸੀਗੇ। ਉਦਾਸੀ ਸਾਧੂਆਂ ਨੇ ਇੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆਪਣੇ ਹੱਥੀਂ ਲਿਖ ਕੇ ਅਨੰਦਪੁਰ ਸਾਹਿਬ ਲਿਆਂਦਾ ਤੇ ਸਤਿਗੁਰੂ ਜੀ ਦੀ ਆਗਿਆ ਇਹ ਸੀ, ਗੁਰੂ ਪਾਤਸ਼ਾਹ ਜੀ ਦਾ ਹੁਕਮ ਇਹ ਸੀ ਕਿ ਜੇ ਕਿਸੇ ਸਿੱਖ ਸੇਵਕ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਲਿਖਿਆ ਜਾਂ ਕੋਈ ਬਾਣੀ ਦਾ ਗਿਆਤਾ, ਜੇਕਰ ਕੋਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਰੂਪ ਲਿਖਦਾ ਵੀ ਆ ਤੇ ਉਹ ਆਪਣੇ ਆਪ ਕਿਤੇ ਇੱਧਰ ਉੱਧਰ ਉਹਦਾ ਪ੍ਰਚਾਰ ਨਹੀਂ ਕਰ ਸਕਦਾ, ਪਹਿਲਾਂ ਉਹਨੂੰ ਗੁਰੂ ਸਾਹਿਬ ਦੇ ਪਾਸ ਲਿਆ ਕੇ ਮਨਜ਼ੂਰੀ ਲੈਣੀ ਪਊਗੀ। ਮਨਜ਼ੂਰੀ ਲੈਣ ਦਾ ਮਤਲਬ ਇਹ ਸੀਗਾ, ਬੜੀ ਇਤਿਹਾਤ ਵਰਤੀ ਸੀ ਸਤਿਗੁਰੂ ਪਾਤਸ਼ਾਹ ਜੀ ਨੇ, ਉਹਨਾਂ ਦਾ ਭਾਵ ਇਹ ਸੀ ਕਿ ਕੋਈ ਆਪਣੀ ਮਰਜ਼ੀ ਦੇ ਨਾਲ ਬਾਣੀ ਦੇ ਵਿੱਚ ਪੰਗਤੀਆਂ ਵੱਧ ਘੱਟ ਕਿਤੇ ਨਾ ਲਿਖ ਦੇਵੇ। ਇਸ ਲਈ ਇਹਨੂੰ ਠੇਠ ਸ਼ਬਦਾਂ ਵਿੱਚ ਜੇ ਆਪਾਂ ਲਫ਼ਜ਼ ਵਰਤੀਏ ਤਾਂ ਸਾਧ ਸੰਗਤ ਇਹ ਕਿਹਾ ਜਾ ਸਕਦਾ ਵੀ ਸਤਿਗੁਰੂ ਜੀ ਦਾ ਭਾਵ ਇਹ ਸੀ ਵੀ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਰੂਪ ਜਿਹੜਾ ਉਹ ਸਾਨੂੰ ਵਿਖਾ ਲਓ, ਪੜ੍ਹਾ ਲਓ, ਚੰਗੀ ਤਰ੍ਹਾਂ ਬਾਣੀ ਨੂੰ ਆਪਾਂ ਵੇਖ ਲਈਏ, ਚੈੱਕ ਕਰ ਲਈਏ, ਤਾਂ ਤੁਸੀਂ ਉਹਦਾ ਪ੍ਰਚਾਰ ਕਰ ਸਕਦੇ ਜੀ। ਮਹਾਰਾਜ ਦਾ ਭਾਵ ਇਹ ਸੀ ਕਿ ਆਪਣੀ ਮਰਜ਼ੀ ਨਾਲ ਨਾ ਕੋਈ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਬਣਾ ਕੇ ਲਿਖ ਕੇ ਤੇ ਉਹਦੇ ਵਿੱਚ ਕੋਈ ਵਾਧਾ ਘਾਟਾ ਕਰਕੇ ਤੇ ਸੰਸਾਰ ਦੇ ਵਿੱਚ ਪ੍ਰਚਾਰ ਦਾ ਰਵੇ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਖਸਮ ਦੀ ਬਾਣੀ ਨੂੰ ਬਹੁਤ ਸਤਿਕਾਰ ਦਿੱਤਾ, ਬਹੁਤ ਸਤਿਕਾਰ। ਉਦਾਸੀ ਸਾਧੂ ਆਏ ਆਨੰਦਪੁਰ ਸਾਹਿਬ ਦੀ ਧਰਤੀ ਤੇ। ਹੁਣ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਉਹਨਾਂ ਦੇ ਕੋਲ ਆ। ਉਹਨਾਂ ਨੇ ਹੁਣ ਉਹ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸਰੂਪ, ਜੋ ਸਤਿਗੁਰੂ ਜੀ ਦੀ ਬਾਣੀ ਦੀ ਪਾਵਨ ਬੀੜ ਹੈ, ਉਹ ਹੁਣ ਉਹਨਾਂ ਨੇ ਕਲਗੀਧਰ ਪਾਤਸ਼ਾਹ ਜੀ ਨੂੰ ਦਿਖਾਉਣਾ ਕਿ ਮਹਾਰਾਜ ਸਤਿਗੁਰੂ ਸ਼ਹਿਨਸ਼ਾਹ ਜੀ, ਅਸੀਂ ਇਸ ਤਰ੍ਹਾਂ ਕਰਕੇ ਇਹ ਬਾਣੀ ਦਾ ਸਰੂਪ ਜਿਹੜਾ ਇਹ ਲਿਖ ਕੇ ਲੈ ਕੇ ਆਏ ਹਾਂ, ਤੇ ਤੁਸੀਂ ਦਾਤਾ ਜੀ ਇਹਨੂੰ ਪ੍ਰਵਾਨਗੀ ਦਿਓ। ਉਹ ਜਿਹੜੇ ਉਦਾਸੀ ਸਾਧੂ ਸੀ, ਉਹਨਾਂ ਨੂੰ ਕਿਤੇ ਇਹ ਡਰੋਲੀ ਨਗਰ ਦਾ ਰਹਿਣ ਵਾਲਾ ਸੀ ਆਨੰਦ ਚੰਦ, ਇਹ ਮਿਲ ਪਿਆ ਉਹਨਾਂ ਨੂੰ ਉੱਥੇ ਆਨੰਦਪੁਰ ਸਾਹਿਬ, ਇਹ ਵੀ ਸੇਵਾ ਕਰਦਾ ਸੀ। ਉਹਨਾਂ ਉਦਾਸੀ ਸਾਧੂਆਂ ਨੇ ਕਿਹਾ ਆਨੰਦ ਚੰਦ ਨੂੰ ਵੀ, ਸੱਜਣਾ ਗੱਲ ਇਹ ਆ ਵੀ ਸਾਡੇ ਕੋਲ ਆ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਸਰੂਪ, ਅਸੀਂ ਬੜੀ ਸ਼ਰਧਾ ਭਾਵਨਾ ਨਾਲ ਲਿਖਿਆ ਉਹ, ਤੇ ਅਸੀਂ ਉਹ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਦਿਖਾਉਣ ਵਾਸਤੇ ਆਏ। ਤੇ ਸਤਿਗੁਰੂ ਪਾਤਸ਼ਾਹ ਜੀ ਨੇ ਆਪਣੇ ਪਾਸ ਰੱਖਣਾ ਹੋਏਗਾ ਸਰੂਪ, ਤਾਂ ਵੀ ਰੱਖ ਲੈਣਗੇ, ਅਗਰ ਨਹੀਂ ਸਾਨੂੰ ਦੇਣਗੇ ਤੇ ਅਸੀਂ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ ਸਤਿਕਾਰ ਅਦਬ ਕਰਕੇ ਇਸੇ ਤਰ੍ਹਾਂ ਗੁਰਮਤ ਦਾ, ਸਿੱਖੀ ਦਾ ਪ੍ਰਚਾਰ ਕਰਾਂਗੇ। ਕਦੇ ਉਦਾਸੀ ਸਾਧੂ ਵੀ ਜਿਹੜੇ ਇਹ ਸਿੱਖੀ ਦਾ ਪ੍ਰਚਾਰ ਕਰਦੇ ਰਹੇ, ਧਰਮ ਅਸਥਾਨਾਂ ਦਾ ਪ੍ਰਬੰਧ ਵੀ ਕਦੇ ਇਹਨਾਂ ਦੇ ਕੋਲ ਰਿਹਾ ਹੈ, ਉਦਾਸੀ ਸਾਧੂਆਂ ਦੇ ਕੋਲ। ਆਨੰਦ ਚੰਦ ਕਹਿੰਦਾ ਇਸ ਤਰ੍ਹਾਂ ਕਰੋ ਵੀ ਤੁਸੀਂ ਇਹ ਜਿਹੜਾ ਸਰੂਪ ਆ ਨਾ ਬਾਣੀ ਦਾ, ਭਾਵ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬੀੜ ਹੈ ਜਿਹੜੀ, ਇਹ ਤੁਸੀਂ ਮੈਨੂੰ ਦੇ ਦਿਓ, ਤੇ ਮੈਂ ਕਲਗੀਧਰ ਪਾਤਸ਼ਾਹ ਜੀ ਨੂੰ ਵਿਖਾ ਕੇ, ਉਹਨਾਂ ਕੋਲੋਂ ਦਸਖਤ ਕਰਾ ਕੇ, ਸਾਈਨ ਕਰਾ ਕੇ ਤੁਹਾਨੂੰ ਵਾਪਸ ਮੋੜ ਦਿਆਂਗਾ। ਉਹ ਜਿਹੜੇ ਉਦਾਸੀ ਸਾਧੂ ਸੀ, ਉਹਨਾਂ ਨੇ ਸੋਚਿਆ ਵੀ ਇਹਦਾ ਬੰਦਾ ਬੜਾ ਵਧੀਆ ਮਿਲ ਗਿਆ ਸਾਨੂੰ। ਹੁਣ ਉਦਾਸੀਆਂ ਸਾਧੂਆਂ ਨੇ ਬਹਿਣਾ ਤੇ ਸਹੀ ਮਹਾਰਾਜ ਦੇ ਪਾਸ ਦਰਬਾਰ 'ਚ। ਇੱਕ ਦਿਨ, ਦੋ ਦਿਨ ਲੰਘੇ, ਚਾਰ ਦਿਨ ਲੰਘੇ, ਹੋਇਆ ਕੀ, ਸਾਧ ਸੰਗਤ ਇਹ ਜਿਹੜਾ ਆਨੰਦ ਚੰਦ ਸੀ, ਇਹਦੇ ਦਿਲ ਦੇ ਵਿੱਚ ਆਇਆ ਵੀ ਖਸਮ ਦੀ ਬਾਣੀ ਆਏ, ਤੇ ਸਭ ਤੋਂ ਵੱਡਾ ਜਿਹੜਾ ਇਸ ਵਕਤ ਖਜ਼ਾਨਾ ਉਹ ਬਾਣੀ ਦਾ ਖਜ਼ਾਨਾ ਹੈ, ਤੇ ਜੇ ਬਾਣੀ ਦਾ ਭੰਡਾਰਾ, ਬਾਣੀ ਦਾ ਖਜ਼ਾਨਾ ਮੇਰੇ ਕੋਲ ਰਹੇ ਤੇ ਮੈਨੂੰ ਗੁਰੂ ਗੋਬਿੰਦ ਸਿੰਘ ਦੇ ਕੋਲ ਰਹਿਣ ਦੀ ਕੀ ਲੋੜ ਆ। ਆਪਣੇ ਕੋਲ ਬਾਣੀ ਦਾ ਭੰਡਾਰਾ, ਬਾਣੀ ਦਾ ਖਜ਼ਾਨਾ ਸਾਡੇ ਕੋਲ ਹੋਊਗਾ, ਅਸੀਂ ਆਪੇ ਆਪਣੀ ਪੂਜਾ ਕਰਾ ਲਾਂਗੇ। ਸੰਗਤਾਂ ਨੇ ਬਾਣੀ ਪੜ੍ਹਨ ਲਈ, ਬਾਣੀ ਗਾਉਣ ਲਈ, ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਦੀਦਾਰ ਕਰਨ ਲਈ ਆ ਜਾਇਆ ਕਰਨਾ। ਇਹ ਜਿਹੜੇ ਉਦਾਸੀ ਸਾਧੂ ਆ, ਇਹਨਾਂ ਨੂੰ ਦੋ ਚਾਰ ਦਿਨ, ਹਫ਼ਤਾ ਖੰਡ ਰਹਿਣਗੇ, ਇਹਨਾਂ ਨੂੰ ਆਨਾ ਬਹਾਨਾ ਮਾਰਦੇ ਰਹੇ ਨੇ, ਆਪੇ ਚਲੇ ਜਾਣਗੇ। ਇਹ ਸੋਚਦਾ ਆਨੰਦ ਚੰਦ, ਇਹ ਹੁਣ ਜਿਹੜੀ ਸੋਚ ਆ ਇਹ ਆ ਸਾਧ ਸੰਗਤ, ਇਸ ਦਾ ਭਾਵ ਕਿ ਜੋ ਗੁਰ ਗੋਪੇ ਆਪਣਾ, ਜਿਵੇਂ ਭਾਈ ਗੁਰਦਾਸ ਜੀ ਨੇ ਵੀ ਇਹ ਬਚਨ ਵਰਤੇ, ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਵੀ ਕਹਿੰਦੇ ਗੁਰ ਗੋਪੇ, ਭਾਵ ਹੁਣ ਕਲਗੀਧਰ ਪਾਤਸ਼ਾਹ ਦੀ ਵਡਿਆਈ, ਸਤਿਗੁਰ ਦੀ ਮਹਿਮਾ, ਉਹ ਗੁਰਤਾ ਗੱਦੀ ਤੇ ਬਿਰਾਜਮਾਨ ਨੇ, ਉਹਨੂੰ ਛੱਡ ਕੇ ਹੁਣ ਵਡਿਆਈ ਤੇ ਆਪਣੀ ਕਰਾਉਣੀ ਚਾਹੁੰਦਾ ਨਾ, ਤੇ ਕਾਹਦੀ ਖਾਤਰ। ਸੰਗਤਾਂ ਆਉਣਗੀਆਂ, ਮੱਥੇ ਟੇਕਣਗੀਆਂ, ਮਾਇਆ ਆਊਗੀ, ਭੇਟਾਵਾਂ ਆਉਣਗੀਆਂ। ਇਹਨੇ ਉਹ ਗੁਰੂ ਗ੍ਰੰਥ ਸਾਹਿਬ ਦੀ ਬੀੜ, ਗੁਰੂ ਸਾਹਿਬ ਦਾ ਸਰੂਪ ਸੰਭਾਲ ਕੇ ਰੱਖ ਲਿਆ। ਦੋ ਕੁ ਦਿਨ ਲੰਘੇ, ਉਹ ਉਦਾਸੀ ਸਾਧੂ ਪੁੱਛਦੇ ਨੇ ਭਾਈ ਆਨੰਦ ਚੰਦ, ਪਾਵਨ ਬਾਣੀ ਦੀ ਬੀੜ, ਜਿਹਨਾਂ ਨੂੰ ਅੱਜ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਖਦੇ, ਉਹ ਪੁੱਛਦੇ ਨੇ, ਕਹਿੰਦੇ ਪਾਵਨ ਬਾਣੀ ਦੀ ਬੀੜ ਕਲਗੀਧਰ ਪਾਤਸ਼ਾਹ ਜੀ ਨੂੰ ਦਿਖਾ ਦਿੱਤੀ, ਭਾਵ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਦਿਖਾਇਆ, ਉਹਨਾਂ ਦਸਖਤ ਕਰਾਏ ਕਲਗੀਧਰ ਦੇ। ਆਨੰਦ ਚੰਦ ਕਹਿੰਦਾ ਜੀ ਉਹਨਾਂ ਕੋਲ ਸਮਾਂ ਨਹੀਂ ਲੱਗਾ ਮਹਾਰਾਜ ਕੋਲੋਂ, ਮੈਂ ਉਹਨਾਂ ਨੂੰ ਪੁੱਛਿਆ ਸੀ, ਇੱਕ ਦੋ ਦਿਨ ਹੋਰ ਲੱਗ ਜਾਣੇ ਨੇ ਅਜੇ, ਤੇ ਤੁਸੀਂ ਟਿਕੋ ਅਜੇ, ਲੰਗਰ ਪ੍ਰਸ਼ਾਦ ਛਕੋ, ਕੋਈ ਚੀਜ਼ ਵਸਤ ਤੁਹਾਨੂੰ ਚਾਹੀਦੀ ਖਾਣ ਪੀਣ ਵਾਲੀ ਤੇ ਮੈਨੂੰ ਦੱਸੋ। ਉਹ ਕਹਿੰਦੇ ਇੱਕ ਦੋ ਦਿਨ ਹੋਰ ਵੇਖ ਲੈਂਦੇ। ਦੋ ਦਿਨ ਹੋਰ ਲੰਘ ਗਏ, ਚਾਰ ਦਿਨ ਹੋਰ ਲੰਘ ਗਏ, ਆਨੰਦ ਚੰਦ ਹੁਣ ਟਾਲ ਮਟੋਲ ਕਰਦਾ। ਇੱਕ ਦਿਨ ਸਵੇਰੇ ਆਸਾ ਕੀ ਵਾਰ ਦੇ ਕੀਰਤਨ ਦਾ ਭੋਗ ਪਿਆ। ਇਹ ਜਿਹੜੇ ਉਦਾਸੀ ਸਾਧੂ ਆ, ਇਹ ਹੁਣ ਕਲਗੀਧਰ ਪਾਤਸ਼ਾਹ ਦੇ ਕੋਲ ਨਜ਼ਦੀਕ ਉਹਨਾਂ ਦੇ ਜਾਂਦੇ ਨੇ, ਰੋਜ਼ ਦਰਬਾਰ 'ਚ ਵੀ ਬੈਠਦੇ, ਸੇਵਾ ਵੀ ਕਰਦੇ, ਮਹਾਰਾਜ ਦੇ ਬਚਨ ਵੀ ਸੁਣਦੇ, ਕੀਰਤਨ ਵੀ ਸੁਣਦੇ ਆ, ਸੇਵਾ ਵੀ ਕਰਦੇ ਆ। ਪਰੰਤੂ ਬਚਨ ਨਹੀਂ ਹੋਇਆ ਇਹਨਾਂ ਦਾ ਕਲਗੀਧਰ ਪਾਤਸ਼ਾਹ ਨਾਲ ਕੋਈ। ਜਦੋਂ ਵਾਹਵਾ ਦਿਨ ਲੰਘੇ ਨਾ, ਇੱਕ ਦਿਨ ਹੁਣ ਦਰਬਾਰ 'ਚ ਬੈਠੇ, ਆਸਾ ਕੀ ਵਾਰ ਦਾ ਭੋਗ ਪਿਆ, ਤੇ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਆਖਿਆ ਗੁਰਸਿੱਖ ਪਿਆਰਿਆਂ ਨੂੰ ਵੀ ਇਹ ਜਿਹੜੇ ਉਦਾਸੀ ਸਾਧੂ ਆਏ ਨੇ ਨਾ ਮਹਾਤਮਾ, ਇਹਨਾਂ ਨੂੰ ਆਵਾਜ਼ ਮਾਰੋ, ਅੱਗੇ ਆ ਜਾਣ। ਘੱਟ ਘੱਟ ਕੇ ਅੰਤਰ ਕੀ ਜਾਣ ਪਿਆ ਗੁਰੂ ਜਿਹੜਾ, ਉਹ ਅੱਗੇ ਆ ਗਏ। ਸਤਿਗੁਰੂ ਪਾਤਸ਼ਾਹ ਨੇ ਕਿਹਾ ਵੀ ਗੁਰਮੁਖ ਪਿਆਰੇ ਹੋ, ਤੁਹਾਨੂੰ ਵਾਹਵਾ ਦਿਨਾਂ ਦੇ ਅਸੀਂ ਦੇਖ ਰਹੇ ਹਾਂ, ਦਰਬਾਰ 'ਚ ਬੈਠਦੇ ਹੋ, ਬੜੀ ਸ਼ਰਧਾ ਭਾਵਨਾ ਨਾਲ ਤੁਸੀਂ ਆਉਂਦੇ ਜੇ, ਨਮਸਕਾਰ ਕਰਦੇ ਹੋ, ਬਾਣੀ ਕਥਾ ਕੀਰਤਨ ਸੁਣਦੇ ਹੋ, ਸੇਵਾ ਵੀ ਕਰਦੇ ਹੋ, ਕਦੇ ਬਚਨ ਨਹੀਂ ਕੀਤਾ ਤੁਸੀਂ ਕੋਈ। ਉਹ ਕਹਿੰਦੇ ਮਹਾਰਾਜ ਅਸੀਂ ਉਸ ਤਰ੍ਹਾਂ ਹੀ ਅੱਗੇ ਨਹੀਂ ਆਏ, ਕਿ ਜਾਣ ਪਛਾਣ ਨਹੀਂ ਸੀਗੀ ਬਹੁਤੀ, ਦਰਸ਼ਨ ਦੀਦਾਰ ਕਰਕੇ, ਤੁਹਾਡੇ ਦੀਦਾਰ ਕਰਕੇ ਨਿਹਾਲ ਹੈ ਮਹਾਰਾਜ, ਬਹੁਤ ਆਨੰਦ ਮਾਣਦੇ ਤੁਹਾਡੇ ਦੀਦਾਰ ਦਰਸ਼ਨਾਂ 'ਚੋਂ, ਗੁਰਬਾਣੀ ਕੀਰਤਨ 'ਚੋਂ। ਪਰ ਦਾਤਾ ਜੀ ਅਸੀਂ ਤੇ ਤੁਹਾਡੀ ਕਿਰਪਾ ਨਾਲ ਬਖਸ਼ਿਸ਼ ਨਾਲ ਕੋਈ ਹਉਮੈ ਨਾਲ ਨਹੀਂ ਕਹਿ ਰਹੇ ਹੋ, ਸ਼ਰਧਾ ਨਾਲ ਕਹਿੰਦੇ ਵੀ ਪਾਤਸ਼ਾਹ ਬੜੀ ਮਿਹਨਤ ਮੁਸ਼ਕਤ ਕੀਤੀ ਹੈ ਦਾਤਾ ਜੀ, ਤੇ ਪਾਵਨ ਬਾਣੀ ਦਾ ਸਰੂਪ ਅਸੀਂ ਲਿਖ ਕੇ ਲੈ ਕੇ ਆਏ ਤੇ ਸਾਨੂੰ ਤੇ ਤਕਰੀਬਨ ਹਫ਼ਤਾ ਹੋ ਗਿਆ ਮਹਾਰਾਜ ਉਹ ਅਸੀਂ ਗੁਰੂ ਗ੍ਰੰਥ ਸਾਹਿਬ ਦਾ ਪਾਵਨ ਸਰੂਪ ਆਓ ਬਾਣੀ ਦੀ ਪਾਵਨ ਬੀੜ ਅਸੀਂ ਨੰਦ ਚੰਦ ਨੂੰ ਦਿੱਤੀ। ਉਹ ਕਹਿੰਦਾ ਸੀ ਮੈਂ ਸਤਿਗੁਰੂ ਜੀ ਤੋਂ ਚੈੱਕ ਕਰਾ ਕੇ ਦਸਖਤ ਕਰਾ ਕੇ ਤੁਹਾਨੂੰ ਵਾਪਸ ਦੇ ਦਿਆਂਗਾ। ਤੇ ਅਸੀਂ ਦੋ ਤਿੰਨ ਵਾਰੀ ਮਹਾਰਾਜ ਉਹਨੂੰ ਪੁੱਛਿਆ ਵੀ ਆਨੰਦ ਚੰਦ ਨੂੰ, ਤੇ ਉਹ ਕਹਿੰਦਾ ਆ ਕਿ ਸਤਿਗੁਰੂ ਜੀ ਦੇ ਕੋਲ ਸਮਾਂ ਨਹੀਂ ਹੈ, ਵਕਤ ਨਹੀਂ ਹੈ, ਰੁਕਣਾ ਪਏਗਾ। ਉਹ ਟਾਲ ਮਟੋਲ ਕਰੀ ਜਾਂਦਾ ਤੇ ਦਾਤਾ ਜੀ ਆਪ ਤੁਸੀਂ ਬਖਸ਼ਿਸ਼ ਕੀਤੀ ਸਾਨੂੰ ਆਵਾਜ਼ ਮਾਰ ਕੇ ਅੱਗੇ ਬੁਲਾਇਆ। ਇਹ ਵੀ ਬੇਨਤੀ ਹੈ ਮਹਾਰਾਜ ਸਾਡੀ। ਤੇ ਗੁਰੂ ਜੀ ਨੇ ਕਿਹਾ ਅੱਛਾ ਵੀ ਬੜੀ ਵੱਡੀ ਸੇਵਾ ਫਿਰ ਤਾਂ ਤੁਹਾਡੀ। ਤੇ ਕਹਿਣ ਲੱਗੇ ਮਹਾਰਾਜ ਆਨੰਦ ਚੰਦ ਨੇ ਦੱਸਿਆ ਨਹੀਂ ਤੁਹਾਨੂੰ? ਪਾਤਸ਼ਾਹ ਕਹਿੰਦੇ ਨਹੀਂ ਬਈ, ਸਾਡੇ ਨਾਲ ਤਾਂ ਗੱਲ ਹੀ ਨਹੀਂ ਕੀਤੀ ਉਹਨੇ। ਉਹ ਕਹਿੰਦੇ ਪਾਤਸ਼ਾਹ ਫਿਰ ਤੁਹਾਡੇ ਪਾਸ ਰਹਿੰਦਾ ਤੁਹਾਡੇ ਦਰਬਾਰ 'ਚ ਤੇ ਇੰਨਾ ਬੇਮੁੱਖ ਤੇ ਝੂਠ ਬੋਲਣ ਵਾਲਾ ਬੰਦਾ ਤੁਹਾਡੇ ਪਾਸ, ਇਸ ਤਰ੍ਹਾਂ ਝੂਠ ਬੋਲਣ ਵਾਲੇ ਵੀ ਨੇ? ਮਹਾਰਾਜ ਕਹਿੰਦੇ ਦੁਨੀਆਂ 'ਚ ਹਰ ਤਰ੍ਹਾਂ ਦੇ ਇਨਸਾਨ, ਜਗਤ ਵਿੱਚ ਹਰ ਤਰ੍ਹਾਂ ਦੇ ਇਨਸਾਨ ਹਰ ਥਾਂ 'ਤੇ ਤੁਹਾਨੂੰ ਮਿਲ ਜਾਣਗੇ। ਆਨੰਦ ਚੰਦ ਨੇ ਤੇ ਮਹਾਰਾਜ ਕਹਿੰਦੇ ਸਾਡੇ ਨਾਲ ਗੱਲ ਹੀ ਨਹੀਂ ਕੀਤੀ। ਉਹ ਉਦਾਸੀ ਸਾਧੂ ਜਿਹੜੇ ਸੀ ਉਹ ਕਹਿੰਦੇ ਮਹਾਰਾਜ ਬੁਲਾਓ ਤੇ ਸਹੀ ਉਸ। ਹੁਣ ਕੀ ਹੋਇਆ? ਸਤਿਗੁਰ ਨੇ ਸਿੱਖਾਂ ਨੂੰ ਪੁੱਛਿਆ ਕਿੱਥੇ ਆ ਵੀ ਆਨੰਦ ਚੰਦ? ਕਹਿੰਦੇ ਪਾਤਸ਼ਾਹ ਇੱਥੇ ਹੀ ਹੋਏਗਾ, ਕਿਤੇ ਕਮਰੇ 'ਚ ਹੋਏਗਾ ਜਾਂ ਕਿਤੇ ਸੇਵਾ ਕਰਦਾ ਹੋਏਗਾ। ਸਤਿਗੁਰੂ ਕਹਿੰਦੇ ਆਹ ਉਦਾਸੀ ਸਾਧੂਆਂ ਨੇ ਸਾਨੂੰ ਹੁਣ ਦੱਸਿਆ, ਬੁਲਾ ਕੇ ਲਿਆਓ ਉਹਨੂੰ, ਆਨੰਦ ਚੰਦ ਨੂੰ ਭਰੀ ਸੰਗਤ 'ਚ ਪੁੱਛੀਏ ਉਸ, ਇੰਜ ਤੂੰ ਕਿਉਂ ਕੀਤਾ ਇਹਨਾਂ ਨਾਲ, ਝੂਠ ਕਿਉਂ ਬੋਲਦਾ? ਤੱਤ ਦੀ ਗੱਲ ਇਹ, ਨਤੀਜਾ ਇਹ, ਜਦੋਂ ਆਨੰਦ ਚੰਦ ਨੂੰ ਸਿੱਖਾਂ ਨੇ ਜਾ ਕੇ ਦੱਸਿਆ ਉਹਦੇ ਕਮਰੇ 'ਚ ਵੀ ਤੇਰੀ ਸ਼ਿਕਾਇਤ ਚਲੇਗੀ ਉੱਥੇ, ਬਈ ਉਦਾਸੀ ਸਾਧੂਆਂ ਨੇ ਦੱਸਿਆ ਮਹਾਰਾਜ ਨੂੰ, ਤੇ ਤੂੰ ਪਾਵਨ ਬਾਣੀ ਦੀ ਬੀੜ, ਪਾਵਨ ਬਾਣੀ ਦਾ ਸਰੂਪ ਆਪਣੇ ਕੋਲ ਰੱਖ ਕੇ ਬੈਠਾ, ਤੂੰ ਤੇਰੇ ਮਨ 'ਚ ਬੇਈਮਾਨੀ ਆ ਗਈ ਹੋਏਗੀ ਵੀ ਮੈਂ ਆਪਣੀ ਪੂਜਾ ਕਰਵਾਵਾਂਗਾ। ਆਨੰਦ ਚੰਦ ਨੂੰ ਜਦੋਂ ਇਸ ਗੱਲ ਦਾ ਲੱਗਾ ਨਾ ਪਤਾ, ਉਹਨੇ ਸੋਚਿਆ ਵੀ ਹੁਣ ਭਰੇ ਦਰਬਾਰ 'ਚ ਬੜੀ ਬਦਨਾਮੀ ਹੋਣੀ, ਤੇ ਮੇਰਾ ਤਾਂ ਲੋਕ ਬੜਾ ਸਤਿਕਾਰ ਕਰਦੇ ਸੀ, ਆਨੰਦ ਚੰਦ ਬੜਾ ਵੱਡਾ ਸੇਵਾਦਾਰ। ਇਹਨੇ ਕੀ ਕੀਤਾ? ਸਿੱਖਾਂ ਨੇ ਕਿਹਾ ਵੀ ਆ ਦਰਬਾਰ 'ਚ ਮਹਾਰਾਜ ਤੈਨੂੰ ਬੁਲਾਉਂਦੇ ਆ। ਉਦਾਸੀ ਸਾਧੂ ਵੀ ਉੱਥੇ ਬੈਠੇ, ਇਹ ਕਹਿੰਦਾ ਜਾਓ ਤੁਸੀਂ ਮੈਂ ਆਉਣਾ ਹੈ। ਸਿੱਖਾਂ ਨੂੰ ਤਾਂ ਭੇਜ ਦਿੱਤਾ ਇਹਨੇ ਵੀ ਮੈਂ ਆ ਰਿਹਾ। ਇਹ ਹੁਣ ਸਤਿਗੁਰੂ ਦੇ ਦਰਬਾਰ ਵੱਲ ਨੂੰ ਨਹੀਂ ਆਇਆ, ਇਹ ਉੱਥੋਂ ਭੱਜ ਪਿਆ, ਦੌੜ ਪਿਆ ਉੱਥੋਂ ਆਨੰਦਪੁਰ ਸਾਹਿਬ ਤੋਂ। ਪਾਵਨ ਬਾਣੀ ਦਾ ਜਿਹੜਾ ਸਰੂਪ ਸੀ ਉਹ ਵੀ ਉੱਥੇ ਹੀ ਰਹਿ ਗਿਆ, ਉਹ ਬਾਅਦ 'ਚ ਪਾਤਸ਼ਾਹ ਨੇ ਉਦਾਸੀ ਸਾਧੂਆਂ ਨੂੰ ਦਿੱਤਾ। ਇਹ ਜਿਉਂ ਦੌੜਿਆ ਜਿਉਂ ਦੌੜਿਆ ਕਿ ਬੇਇੱਜ਼ਤੀ ਨਾ ਹੋਵੇ, ਜੇ ਬੇਪਤੀ ਹੋਈ ਬੇਇੱਜ਼ਤੀ ਹੋਈ ਤਾਂ ਫਿਰ ਕਿਸੇ ਨੂੰ ਮੂੰਹ ਵਿਖਾਉਣ ਜੋਗਾ ਨਹੀਂ ਰਹਾਂਗਾ। ਅਤੇ ਸਾਧ ਸੰਗਤ ਗਿਆ ਕਿੱਥੇ ਹੋਣੇ ਭਲਾ? ਉੱਥੇ ਹੀ ਚਲੇ ਗਿਆ ਜਿੱਥੇ ਗੁਰੂ ਤੋਂ ਪਹਿਲਾਂ ਹੀ ਜੋ ਗੁਰ ਗੋਪੇ ਆਪਣਾ, ਜਿਹੜਾ ਪਹਿਲਾਂ ਹੀ ਆਪਣੀ ਪੂਜਾ ਕਰਵਾ ਰਿਹਾ ਸੀ ਗੁਰੂ ਤੋਂ ਬੇਮੁੱਖ ਹੋ ਕੇ। ਕੌਣ? ਧੀਰ ਮੱਲ। ਅਤੇ ਧੀਰ ਮੱਲ ਕਿੱਥੇ ਸੀ ਉਸ ਵਕਤ? ਕਰਤਾਰਪੁਰ ਸਾਹਿਬ, ਜਿਹੜਾ ਕਰਤਾਰਪੁਰ ਸਾਹਿਬ ਹੁਣ ਜਲੰਧਰ ਦੇ ਕੋਲ ਹੈ। ਇਹ ਧੀਰ ਮੱਲ ਦੇ ਕੋਲ ਆ ਗਿਆ, ਜਿਉਂ ਆਨੰਦਪੁਰ ਸਾਹਿਬ ਤੋਂ ਤੁਰਿਆ ਹੈ, ਗੁਰੂ ਤੋਂ ਬੇਮੁੱਖ ਹੋ ਗਿਆ ਹੁਣ ਪੱਕੇ ਤੌਰ 'ਤੇ। ਇਹਨੇ ਸੋਚਿਆ ਉੱਥੇ ਧੀਰ ਮੱਲ ਹੈਗਾ, ਉਹਦੀ ਵੀ ਪੂਜਾ ਹੋ ਰਹੀ ਹੈ, ਉਹਦੇ ਨਾਲ ਜਾ ਕੇ ਆਪਣਾ ਡੇਰਾ ਲਾ ਲੈਂਦੇ। ਆ ਗਈ ਨਾ ਬਾਤ ਹੋਈ ਹੈ ਜਿਹੜੇ ਗੁਰੂ ਰਾਮਦਾਸ ਪਾਤਸ਼ਾਹ ਨੇ ਬਚਨ ਕਹੇ, ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਗੁਰੂ ਦੇ ਪਿਆਰੇ ਸਿੱਖ ਗੁਰੂ ਕੋਲ ਹੀ ਬੈਠਣਗੇ, ਝੂਠਿਆਂ ਨੇ ਝੂਠਿਆਂ ਵਿੱਚ ਜਾ ਕੇ ਹੀ ਬੈਠਣਾ। ਇਹ ਆਨੰਦ ਚੰਦ ਜਿਉਂ ਦੌੜਿਆ ਕਰਤਾਰਪੁਰ ਆ ਗਿਆ, ਕਰਤਾਰਪੁਰ ਸਾਹਿਬ ਆ ਕੇ ਧੀਰ ਮੱਲ ਕੋਲ ਆ ਗਿਆ। ਇੱਥੇ ਹੁਣ ਧੀਰ ਮੱਲ ਅਤੇ ਸ਼ੀਆਂ ਮਸੰਦ, ਇਹ ਉਹ ਹੀ ਸੀਗੇ ਲੋਕ ਜਿਨ੍ਹਾਂ ਨੇ ਬਾਬਾ ਬਕਾਲਾ ਸਾਹਿਬ ਦੀ ਧਰਤੀ 'ਤੇ ਸ੍ਰੀ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਉੱਪਰ ਗੋਲੀ ਚਲਾਈ ਸੀ, ਜਿਹੜੇ 22 ਗੱਦੀਆਂ ਲਾ ਕੇ ਬਹਿ ਗਏ ਸੀ ਉੱਥੇ, ਇਹ ਉਹ ਨੇ ਧੀਰ ਮੱਲ ਅਤੇ ਉਹਦੇ ਸਾਥੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਜਿਹੜਾ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਲਿਖਵਾਇਆ ਸੀ ਸ੍ਰੀ ਮਨ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ, ਅਤੇ ਸ੍ਰੀ ਹਰਿਮੰਦਰ ਸਾਹਿਬ ਪਹਿਲੀ ਵਾਰੀ ਪ੍ਰਕਾਸ਼ ਕੀਤਾ ਸੀ, ਉਹ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਵੀ ਇਹਨਾਂ ਕੋਲ ਹੀ ਸੀ, ਧੀਰ ਮੱਲ ਦੇ ਕੋਲ ਹੀ ਸੀ। ਅੱਜ ਵੀ ਉਹ ਕਰਤਾਰਪੁਰ ਸਾਹਿਬ ਜਾਂ ਧੀਰ ਮੱਲੀਆਂ ਦੇ ਪਾਸ ਸੀ, ਉਹਨਾਂ ਦਾ ਜਿਹੜਾ ਸਥਾਨ ਹੈ ਉਹਦਾ ਨਾਂ ਹੀ ਗੁਰਦੁਆਰਾ ਧੀਰ ਮੱਲੀਆਂ ਦਾ, ਉੱਥੇ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਅੱਜ ਵੀ ਸੁਭਾਇਮਾਨ ਹੈ। ਇਹ ਕਾਬਜ਼ ਹੋ ਗਏ ਸੀ ਉਹਦੇ 'ਤੇ। ਇਹ ਇੱਕ ਵੱਖਰਾ ਵਿਸ਼ਾ, ਪਰ ਜਿਹੜੀ ਮੈਂ ਬੇਨਤੀ ਕਰ ਰਿਹਾ ਉਹ ਸੁਣਨਾ। ਜਦੋਂ ਇਹ ਆਨੰਦ ਚੰਦ ਆਇਆ ਤੇ ਧੀਰ ਮੱਲ ਦੇ ਕੋਲ ਚੱਲਦੇ ਆ, ਰਾਤ ਰਿਹਾ ਆਣ ਕੇ, ਇੱਕ ਰਾਤ ਇਹਨੇ ਕੱਟੀ ਤੇ ਸਵੇਰੇ ਨਾ ਖੂਹ ਦੇ ਉੱਤੇ ਨਹਾਉਂਦਾ ਪਿਆ ਸੀ ਅਗਲੇ ਦਿਨ ਆਨੰਦ ਚੰਦ, ਤੇ ਧੀਰ ਮੱਲ ਤੇ ਸ਼ੀਆਂ ਮਸੰਦ ਵੇਖਦੇ ਆ ਵੀ ਇਹ ਆਨੰਦ ਚੰਦ ਆਇਆ ਆਪਣੇ ਕੋਲ ਕੱਲ ਦਾ, ਸਾਰਿਆਂ ਨੇ ਦੱਸਿਆ, ਜਿਹੜੇ ਸਾਥੀ ਸੀ ਉਹਨਾਂ ਦੇ ਕਹਿੰਦੇ ਵੀ ਹਾਂ। ਸ਼ੀਆਂ ਮਸੰਦ ਪਤਾ ਕੀ ਕਹਿੰਦਾ? ਕਹਿੰਦਾ ਇਹ ਬੜੀ ਦੇਰ ਗੁਰੂ ਗੋਬਿੰਦ ਸਿੰਘ ਦੇ ਕੋਲ ਰਿਹਾ ਅਨੰਦਪੁਰ ਸਾਹਿਬ, ਹੁਣ ਹੈ ਤੇ ਇਹ ਵੀ ਸਤਿਗੁਰ ਤੋਂ ਬੇਮੁੱਖ ਨੇ ਨਾ, ਧੀਰ ਮੱਲੀਏ ਸ਼ੀਆਂ ਮਸੰਦ ਹੋਰੀ, ਸ਼ੀਆਂ ਮਸੰਦ ਧੀਰ ਮੱਲ ਨੂੰ ਕਹਿੰਦਾ ਇਹ ਬੜੀ ਦੇਰ ਗੁਰੂ ਗੋਬਿੰਦ ਸਿੰਘ ਦੇ ਕੋਲ ਰਿਹਾ ਵਾ ਇਹ। ਧੀਰ ਮੱਲ ਕਹਿੰਦਾ ਹਾਂ ਮੈਨੂੰ ਪਤਾ, ਆਇਆ ਹੀ ਉੱਥੋਂ ਆਇਆ ਅਨੰਦਪੁਰ ਸਾਹਿਬ ਤੋਂ ਹੀ। ਤੇ ਸ਼ੀਆਂ ਕਹਿੰਦਾ ਫਿਰ? ਧੀਰ ਮੱਲ ਕਹਿੰਦਾ ਤੂੰ ਦੱਸ। ਸ਼ੀਆਂ ਮਸੰਦ ਕਹਿੰਦਾ ਜਿਹੜਾ ਅੱਜ ਤੱਕ ਗੁਰੂ ਗੋਬਿੰਦ ਸਿੰਘ ਦਾ ਨਹੀਂ ਬਣ ਸਕਿਆ ਤੁਹਾਡਾ ਕਿੱਥੋਂ ਬਣ ਜਾਏਗਾ। ਤੇ ਸ਼ੀਆਂ ਮਸੰਦ ਨੇ ਇੱਕ ਗੱਲ ਹੋਰ ਆਖੀ, ਕਹਿੰਦਾ ਪਹਿਲੀ ਗੱਲ ਤੇ ਵੀ ਜੇ ਗੁਰੂ ਤੋਂ ਰੁੱਸ ਕੇ ਵੀ ਆਇਆ ਹੋਵੇ, ਦੌੜ ਕੇ ਵੀ ਆਇਆ ਹੋਵੇ, ਤੇ ਪਹਿਲੀ ਗੱਲ ਤੇ ਵੀ ਜੇ ਗੁਰੂ ਗੋਬਿੰਦ ਸਿੰਘ ਦਾ ਇੰਨੀ ਦੇਰ ਨਮਕ ਖਾ ਕੇ ਉਹਦਾ ਨਹੀਂ ਬਣ ਸਕਿਆ, ਆਪਣਾ ਕਿਵੇਂ ਬਣ ਜੂਗਾ। ਤੇ ਧੀਰ ਮੱਲ ਅੱਗਿਓਂ ਦੂਸਰੀ ਗੱਲ ਕਹਿੰਦਾ, ਪਤਾ ਕੀ ਕਹਿੰਦਾ ਸ਼ੀਆਂ ਮਸੰਦ ਨੂੰ? ਕਹਿੰਦਾ ਮੈਨੂੰ ਤਾਂ ਇੰਜ ਲੱਗਦਾ ਹੋ ਸਕਦਾ ਉੱਥੋਂ ਗੁਰੂ ਗੋਬਿੰਦ ਸਿੰਘ ਦੀ ਰਜ਼ਾਮੰਦੀ ਨਾਲ ਹੀ ਆਇਆ ਹੋਵੇ, ਤੇ ਆਪਣੀ ਕਿਤੇ CID ਲੈਣ ਹੀ ਨਾ ਆਇਆ ਹੋਵੇ। ਉਸ ਵੇਲੇ ਜਿਹੜਾ ਲਫ਼ਜ਼ ਵਰਤਦੇ ਸੀ ਉਹ ਕਹਿੰਦੇ ਸੀ ਸੂਈਆ, ਸੂਹ ਲੈਣ ਵਾਸਤੇ ਆਇਆ ਹੋਵੇ, ਕਿ ਉਹਨਾਂ ਨੇ ਕਿਤੇ ਸੂਈਆ ਹੀ ਨਾ ਭੇਜਿਆ ਹੋਵੇ ਕਿਤੇ ਸੂਹ ਲੈਣ ਵਾਸਤੇ। ਵੇਖ ਕੇ ਆ ਧੀਰ ਮੱਲ ਰੀ ਕੀ ਕਰਦੇ, ਇਹ ਹੁਣ ਨਹਾ ਰਿਹਾ ਖੂਹ ਤੇ, ਤੇ ਉਹ ਦੋਵੇਂ ਜਣੇ ਗੱਲਾਂ ਕਰ ਰਹੇ ਆ। ਨੰਦ ਚੰਦ ਨਹਾਉਂਦਾ ਪਿਆ ਖੂਹ ਦੇ ਉੱਪਰ, ਪਾਣੀ ਭਰ ਭਰ ਕੇ ਖੂਹ ਚੋਂ ਬਾਲਟੀਆਂ ਕੱਢਦਾ ਨਹਾਉਂਦਾ, ਇਹ ਦੋਵੇਂ ਗੱਲਾਂ ਕਰਦੇ। ਸ਼ੀਆਂ ਮਸੰਦ ਕਹਿੰਦਾ ਗੱਲਾਂ ਤਾਂ ਦੋਵੇਂ ਗਲਤ ਆ ਨਾ, ਜੇ ਗੁਰੂ ਗੋਬਿੰਦ ਸਿੰਘ ਦਾ ਸੂਈਆ ਬਣ ਕੇ ਵੀ ਆਇਆ ਹੋਵੇ ਤਾਂ ਵੀ ਆਪਣਾ ਵਿਰੋਧੀ, ਤੇ ਜੇ ਇੰਨੀ ਦੇਰ ਗੁਰੂ ਗੋਬਿੰਦ ਸਿੰਘ ਕੋਲ ਰਹਿ ਕੇ ਵੀ ਉਹਦਾ ਨਹੀਂ ਬਣਿਆ, ਸਾਡੇ ਕੋਲ ਆਇਆ ਹੋਵੇ ਉੱਥੋਂ ਦੌੜ ਕੇ, ਤੇ ਤਾਂ ਵੀ ਸਾਡਾ ਥੋੜ੍ਹੀ ਬਣ ਸਕਦਾ। ਧੀਰ ਮੱਲ ਕਹਿੰਦਾ ਕਰਦੇ ਫਿਰ ਇਹਦਾ ਵੀ ਕੰਮ। ਉਹਨੇ ਚੁੱਕੀ ਬੰਦੂਕ, ਸ਼ੀਏ ਮਸੰਦ ਨੇ ਇਹਦੇ ਨਹਾਉਂਦੇ ਦੇ ਸਵੇਰੇ ਗੋਲੀ ਮਾਰ ਦਿੱਤੀ ਨੰਦ ਚੰਦ ਦੇ। ਪਰਮੇਸ਼ੁਰ ਤੇ ਭੁੱਲਿਆ ਵਿਆਪਣ ਸਭੇ ਰੋਗ, ਬੇਮੁੱਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮਹਿ ਕੌੜੇ ਹੋਏ ਗਏ ਜਿਤੜੇ ਮਾਇਆ ਭੋਖ, ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇ ਰੋਜ, ਕੀਤਾ ਕਿਸ਼ੂ ਨਾ ਹੋਵੀ ਲਿਖਿਆ ਤੁਰ ਸੰਜੋਗ। ਸਾਧ ਸੰਗਤ, ਨਾ ਲੋਕ ਜੋਗਾ ਰਿਹਾ ਨਾ ਪਰਲੋਕ ਜੋਗਾ, ਅੱਜ ਸੈਂਕੜੇ ਸਾਲਾਂ ਬਾਅਦ ਵੀ ਆਪਾਂ ਉਹਦੀਆਂ ਗੱਲਾਂ ਕਰ ਰਹੇ ਹਾਂ, ਨੰਦ ਚੰਦ ਦੀਆਂ, ਜਿਹੜਾ ਗੁਰੂ ਤੋਂ ਬੇਮੁੱਖ ਹੋ ਕੇ ਗੁਰੂ ਨੂੰ ਪਿੱਠ ਦੇ ਕੇ ਆ ਗਿਆ ਸੀ। ਪਰ ਕਾਰਨ ਕੀ ਸੀਗਾ? ਜੋ ਗੁਰ ਗੋਪੇ ਆਪਣਾ ਕਿਉਂ ਸਿੱਜੇ ਚੇਲਾ, ਜਿਹੜਾ ਚੇਲਾ ਹੈ ਤੇ ਆਪਣੇ ਗੁਰੂ ਨੂੰ ਛਪਾ ਕੇ ਆਪ ਹੁਦਰਾ ਹੋ ਜਾਵੇ ਧੰਨ ਮਾਇਆ ਦੀ ਖਾਤਰ, ਉਹ ਕਿਵੇਂ ਦੁਨੀਆਂ ਤੋਂ ਮੁਕਤ ਹੋ ਸਕਦਾ? ਕੀ ਹਾਲ ਹੁੰਦਾ ਉਹਦਾ? ਕਹਿੰਦੇ ਜਿਵੇਂ ਉਹਦੇ ਗਲ ਸੰਗਲ ਪਾਇਆ, ਜਮਾਂ ਦੇ ਮਾਰਗ ਤੇ, ਜਮਾਂ ਦੇ ਰਸਤੇ ਤੇ ਧੱਕਿਆ ਜਾਂਦਾ, ਉਹਨੂੰ ਨਰਕ ਵਿੱਚ ਪਿਆ, ਦੁਖੀ ਹੁੰਦਾ, ਸਜਾਵਾਂ ਭੋਗਦਾ, 84 ਜੂਨਾਂ ਚ ਪਾਉਂਦਾ, ਪਰਮੇਸ਼ਰ ਤੋਂ ਵਿਛੜਿਆ ਰਹਿੰਦਾ, ਮਾਨਸ ਜਨਮ ਹਾਰ ਕੇ ਦੁਨੀਆਂ ਤੋਂ ਕੂਚ ਕਰ ਜਾਂਦਾ। ਭਾਈ ਗੁਰਦਾਸ ਜੀ ਹੁਣ ਅਖੀਰਲੀ ਪੰਕਤੀ ਚ ਫਰਮਾਨ ਕਰਦੇ ਨੇ, ਇਹੋ ਜਿਹੇ ਲੋਕ ਨੇ ਜਿਹੜੇ ਆਪ ਹੁਦਰੇ ਹੋ ਕੇ ਸੰਸਾਰ ਜਗਤ ਵਿੱਚ ਗੁਰੂ ਦੀ ਵਡਿਆਈ ਨੂੰ ਘਟਾਉਣਾ ਚਾਹੁੰਦੇ। ਅਖੀਰਲੀ ਤੁਕ ਚ ਕਹਿੰਦੇ, ਹੱਥ ਮਰੋੜੈ ਸਿਰ ਧੁਣੈ ਉਹ ਲਹਿ ਨਾ ਵੇਲਾ। ਫਿਰ ਐਸੇ ਲੋਕ ਜਿਹੜੇ ਨਾ ਬੇਮੁੱਖ ਹੱਥਾਂ ਨੂੰ ਮਲਦੇ ਆ, ਸਿਰ ਘੁਮਾਉਂਦੇ, ਸਿਰ ਫੇਰਦੇ ਆ, ਪਰ ਵੇਲਾ ਹੱਥ ਨਹੀਂ ਆਉਂਦਾ, ਜਿਹੜਾ ਵੇਲਾ ਛੁੜਕ ਗਿਆ, ਲੰਘ ਗਿਆ ਵੇਲਾ। ਇਸ ਲਈ ਐਸੇ ਲੋਕ ਹੈ ਜਿਹੜੇ, ਜਿਨ੍ਹਾਂ ਦਾ ਬੁੱਧੀ ਤੋਂ, ਵਿਵੇਕ ਬੁੱਧੀ ਅਕਲ ਤੋਂ ਪੈਰ ਖਿਸਕ ਗਿਆ, ਅਤੇ ਸਾਧ ਸੰਗਤ ਝੂਠੇ ਧੰਦਿਆਂ ਅਤੇ ਮਾਇਆ ਦੇ ਮੋਹ ਵਿੱਚ ਫਸ ਕੇ ਗੁਰੂ ਤੋਂ ਬੇਮੁੱਖ ਹੋ ਗਏ, ਮਾਲਕ ਪਰਮੇਸ਼ਰ ਦੀ ਹਜ਼ੂਰੀ ਵਿੱਚ ਪ੍ਰਵਾਨ ਨਾ ਹੋ ਸਕੇ।